ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਧੀਰਮਲ ਤੇ ਮਾਤਾ ਨੇਤੀ ਜੀ ਨੂੰ ਜਵਾਬ ਦਿੱਤਾ ਹੈ ਕਿ ਗੁਰਤਾ ਗੱਦੀ ਉਸੇ ਦੀ ਹੈ ਜਿਸ ਦੇ ਧੁਰ ਦਰਗਾਹ ਤੋਂ ਮੱਥੇ ਤੇ ਲੇਖ ਪਏ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਕੇ ਪੁੱਤਰਾਂ ਦਾ ਤਿਆਗ ਕਰਕੇ ਆਪਣੇ ਸੇਵਾਦਾਰ ਨੂੰ ਗੁਰਤਾ ਗੱਦੀ ਦਿੱਤੀ। ਫਿਰ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਆਪਣੇ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰ ਛੱਡ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਹੈ, ਐਸਾ ਇਤਿਹਾਸ ਹੈ। ਇਸ ਕਰਕੇ ਗੁਰਤਾ ਗੱਦੀ ਤਾਂ ਉਸੇ ਦੀ ਹੈ ਜਿਹੜਾ ਅਧਿਕਾਰੀ ਹੈ। ਰਾਮ ਰਾਏ ਅਧਿਕਾਰੀ ਨਹੀਂ ਹੈ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਧਿਕਾਰੀ ਨੇ। ਇਸ ਕਰਕੇ ਗੁਰਤਾ ਤਾਂ ਉਸੇ ਦੀ ਹੋਵੇਗੀ ਜੋ ਅਧਿਕਾਰੀ ਹੈ। ਪਰ ਬਾਬਾ ਧੀਰਬਲ ਜੀ ਬਾਰ ਬਾਰ ਸਤਿਗੁਰੂ ਜੀ ਨੂੰ ਰੋਜ਼ ਹੀ ਇਹੀ ਗੱਲ ਕਰਦੇ ਨੇ ਕਿ ਤੁਸੀਂ ਰਾਮ ਰਾਏ ਨੂੰ ਬਖਸ਼ ਦਿਓ, ਰਾਮ ਰਾਏ ਨੂੰ ਆਪਣੇ ਕੋਲ ਬੁਲਾ ਲਓ, ਨਹੀਂ ਤਾਂ ਉਹ ਬਾਦਸ਼ਾਹ ਨਾਲ ਮਿਲ ਕੇ ਗੁਰੂ ਘਰ ਦਾ ਵਿਦਰੋਹ ਕਰੇਗਾ, ਦਰੋਹ ਕਰੇਗਾ। ਜਦੋਂ ਬਾਰ ਬਾਰ ਬਾਬਾ ਰਾਮ ਰਾਏ ਜੀ ਦੀ ਸਿਫਾਰਿਸ਼ ਬਾਬਾ ਧੀਰਮਲ ਜੀ ਕਰਨ ਲੱਗੇ ਤਾਂ ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਵੀ ਉਪਰਾਮ ਹੋ ਗਏ ਕਿ ਅਸੀਂ ਬਾਰ ਬਾਰ ਜਵਾਬ ਦੇ ਰਹੇ ਹਾਂ, ਇਹ ਬਾਰ ਬਾਰ ਉਹਦੀ ਸਿਫਾਰਿਸ਼ ਕਰਦੇ ਨੇ, ਉਹਨੇ ਗੁਰੂ ਕੀ ਬਾਣੀ ਬਦਲਣ ਦਾ ਯਤਨ ਕੀਤਾ ਹੈ, ਉਹ ਕਿਵੇਂ ਬਖਸ਼ਿਆ ਜਾ ਸਕਦਾ ਹੈ? ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਆਪਣੇ 2200 ਘੋੜ ਸਵਾਰਾਂ ਸਮੇਤ, ਆਪਣੀ ਸਾਰੀ ਫੌਜ ਦੇ ਸਮੇਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਚੱਲ ਕੇ ਸਤਲੁਜ ਦਰਿਆ ਪਾਰ ਕੀਤਾ। ਦਰਿਆ ਪਾਰ ਕਰਕੇ ਆਪਣਾ ਵਸਾਇਆ ਹੋਇਆ ਜੋ ਪਵਿੱਤਰ ਨਗਰ ਹੈ ਸ੍ਰੀ ਕੀਰਤਪੁਰ ਸਾਹਿਬ, ਇੱਥੇ ਆ ਕੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹੋਏ ਨੇ। ਸਾਰੇ ਕੀਰਤਪੁਰ ਸਾਹਿਬ ਦੇ ਵਾਸੀਆਂ ਨੇ ਸਤਿਗੁਰੂ ਜੀ ਦੇ ਆਉਣ ਤੇ ਬੜੀ ਭਾਰੀ ਖੁਸ਼ੀ ਜ਼ਾਹਰ ਕੀਤੀ ਹੈ। ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਹੈ ਕਿ ਗੁਰੂ ਹਰਿਰਾਏ ਸਾਹਿਬ ਜੀ ਆਏ ਨੇ। ਸਭ ਮਾਈ ਭਾਈ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਆਨੰਦ ਮਾਣਿਆ ਔਰ ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ ਕਿ ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਨਗਰ ਵਿਚ ਵਾਪਸ ਮੁੜੇ ਨੇ। ਆਓ ਜਿਵੇਂ ਕੀਰਤਪੁਰ ਸਾਹਿਬ ਰਹਿ ਕੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਵਿਚਰ ਰਹੇ ਨੇ ਸਰਵਣ ਕਰੀਏ। ਸਤਿਗੁਰਾਂ ਦਾ ਪਵਿੱਤਰ ਇਤਿਹਾਸ ਹੈ, ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ਼੍ਰੀ ਸਤਿਗੁਰ ਹਰਿ ਰਾਏ ਜੀ ਇਸ ਬਿਦ ਸਮਾਂ ਬਿਤਾਏ।
ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਸ ਪ੍ਰਕਾਰ ਨਾਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਰਹਿ ਕੇ ਸਮਾਂ ਬਤੀਤ ਕਰ ਰਹੇ ਹਨ।
ਸਿੱਖਣ ਕੋ ਸੁਖ ਦੇਤੇ, ਦੁਸ਼ਟਨ ਦੁੱਖ ਸਮਝਾਏ।
ਸਤਿਗੁਰੂ ਜੀ ਆਪਣਿਆਂ ਸਿੱਖਾਂ ਨੂੰ ਸੁਖ ਬਖਸ਼ਦੇ ਨੇ ਔਰ ਜਿਹੜੇ ਦੁਸ਼ਟ ਨੇ ਦੋਖੀ ਨੇ ਗੁਰੂ ਘਰ ਦੇ, ਉਹਨਾਂ ਦੋਸ਼ਟੀਆਂ ਦੁਸ਼ਟਾਂ ਤੇ ਦੋਖੀਆਂ ਨੂੰ ਸਮੁਦਾਇ ਦੁੱਖ ਦੇਣ ਵਾਲੇ ਹਨ ਔਰ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ।
ਜੋ ਪਈ ਇੱਕ ਦਿਵਸ ਮੈਂ ਕਿਰਪਾ ਨਿਧਾਨਾ,
ਇੱਕ ਦਿਨ ਦਾ ਬਚਨ ਹੈ ਕਿ ਕਿਰਪਾ ਨਿਧਾਨ ਮਿਹਰਬਾਨ ਜਗਤ ਸਾਈ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ।
ਬੈਠੇ ਰੁਚਿਰ ਪ੍ਰਿਅੰਕ ਮਹਾਨਾ,
ਬੜਾ ਸੋਹਣਾ ਪਲੰਘਾ ਹੈ, ਬੜਾ ਸੁੰਦਰ ਪਲੰਘਾ ਹੈ, ਉਸ ਪਲੰਘੇ ਦੇ ਉੱਤੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ।
ਸਮੋ ਆਰਾਮ ਕਰਨ ਕੋ ਜਾਣੇ,
ਦੁਪਹਿਰ ਦੇ ਸਮੇਂ ਸਤਿਗੁਰੂ ਜੀ ਆਰਾਮ ਕਰਿਆ ਕਰਦੇ ਸਨ, ਤੋ ਆਰਾਮ ਦਾ ਸਮਾਂ ਜਾਣ ਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਹੁਣ ਸਾਡਾ ਆਰਾਮ ਕਰਨ ਦਾ ਸਮਾਂ ਹੈ।
ਉੱਡ ਗਏ ਸੁਭਤੇ ਸੁਖ ਸਾਨੇ,
ਸਤਿਗੁਰੂ ਜੀ ਆਪਣੇ ਪਲੰਘੇ ਤੇ ਲੇਟ ਗਏ ਨੇ, ਪਹਿਲਾਂ ਬੈਠੇ ਸਨ ਫਿਰ ਵੇਖਿਆ ਕਿ ਹੁਣ ਆਰਾਮ ਕਰਨ ਦਾ ਸਮਾਂ, ਤੋ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆਪਣੇ ਪਲੰਘੇ ਤੇ ਬਿਰਾਜਮਾਨ ਹੋ ਗਏ, ਲੇਟ ਕੇ ਸੁਖ ਲੈਣ ਲੱਗੇ।
ਸੂਖਮ ਬਸਤ ਉਪਰੇ ਤਾਨਾ,
ਬੜਾ ਸੋਹਣਾ ਸੂਖਮ ਧਾਗੇ ਦਾ ਬਣਿਆ ਹੋਇਆ ਕੱਪੜਾ ਬਸਤਰ ਚਾਦਰਾ ਸੀ, ਉਹ ਚਾਦਰਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਤੇ ਤਾਣਿਆ ਹੈ।
ਕੁਛ ਸਿੱਖ ਉਤੇ ਅਲਪ ਤੇ ਸਥਾਨਾ,
ਥੋੜੇ ਜੇ ਸਿੱਖ ਉਸ ਵੇਲੇ ਮਹਾਰਾਜ ਜੀ ਕੋਲ ਬੈਠੇ, ਕੋਈ ਬਹੁਤਾ ਵੱਡਾ ਇਕੱਠ ਨਹੀਂ ਸੀ, ਥੋੜੀ ਜੀ ਗਿਣਤੀ ਦੇ ਸਿੱਖ ਸਤਿਗੁਰੂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਕੋਲ ਉਸ ਵੇਲੇ ਬੈਠੇ ਹੋਏ ਸਨ।
ਕਿਤਕ ਸਮੋ ਜਬ ਏਵ ਬਿਤਾਏ, ਕਿਸ ਉਦੇਸ਼ ਤੇ ਦੋਏ ਸਿੱਖ ਆਏ।
ਇਸੇ ਤਰ੍ਹਾਂ ਕੁਝ ਕੁ ਸਮਾਂ ਸਤਿਗੁਰੂ ਜੀ ਆਰਾਮ ਕਰਦਿਆਂ ਬਤੀਤ ਕੀਤਾ। ਆਰਾਮ ਕਰ ਰਹੇ ਸਨ, ਮਹਾਰਾਜ ਜੀ ਦੇ ਨੇਤਰ ਬੰਦ ਨੇ। ਇਹਨੇ ਨੂੰ ਦੋ ਸਿੱਖ ਕਿਸੇ ਦੇਸ਼ ਤੋਂ ਚੱਲ ਕੇ ਆਏ, ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਪਰਸਨ ਵਾਸਤੇ ਆਏ ਨੇ।
ਔਰ ਸ਼ਰਧਾ ਤਰ ਸ਼ਬਦ ਸੁਗਾਵਤ,
ਮਨ ਵਿੱਚ ਗੁਰੂ ਸਾਹਿਬ ਦੀ ਸ਼ਰਧਾ ਹੈ ਔਰ ਉਹ ਆਪਣੇ ਹਿਰਦੇ ਚ ਸ਼ਰਧਾ ਧਾਰਨ ਕਰਕੇ ਗੁਰਬਾਣੀ ਪੜ੍ਹਦੇ ਆ ਰਹੇ ਸੀ। ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਜੋ ਸ਼ਬਦ ਨੇ ਉਹ ਸ਼ਬਦਾਂ ਦਾ ਕੀਰਤਨ ਕਰਦੇ ਆ ਰਹੇ ਸਨ।
ਬਹੁਤ ਪ੍ਰੇਮ ਜਾਨ ਬੇ ਉਪਜਾਵਤ,
ਇਹੋ ਜਿਹਾ ਕੀਰਤਨ ਕਰਦੇ ਆ ਰਹੇ ਨੇ ਜਿਸ ਨੂੰ ਸੁਣ ਕੇ ਮਨ ਚ ਪ੍ਰੇਮ ਉਪਜਦਾ ਹੈ, ਮਨ ਵਿਚ ਭਾਵਨਾ ਉਪਜਦੀ ਹੈ। ਐਸੇ ਸ਼ਬਦਾਂ ਦਾ ਕੀਰਤਨ ਕਰਦੇ ਆ ਰਹੇ ਸਨ।
ਸੁੰਦਰ ਸੁਰ ਤੇ ਰਾਗ ਬਸਾਵਾ,
ਬੜੀ ਸੋਹਣੀ ਸੁੰਦਰ ਸੁਰ ਦੇ ਨਾਲ ਰਾਗ ਦੇ ਨਾਲ ਮਿਸ਼ਰਤ ਕਰਕੇ ਸ਼ਬਦ ਗਾ ਰਹੇ ਨੇ, ਬੜੇ ਢੰਗ ਨਾਲ, ਚੰਗੇ ਤਰੀਕੇ ਨਾਲ, ਕਿਉਂਕਿ ਰਾਗਨਾਦ ਜਾਣਦੇ ਸਨ। ਰਾਗਾਂ ਬਾਰੇ ਭਲੀ ਪ੍ਰਕਾਰ ਦਾ ਗਿਆਨ ਸੀ ਨਾ ਦੋਹਾਂ ਸਿੱਖਾਂ ਨੂੰ, ਤੇ ਰਾਗ ਦੇ ਵਿੱਚ ਬੜੇ ਸੋਹਣੀ ਸੁਰ ਦੇ ਵਿੱਚ ਲੈ ਦੇ ਵਿੱਚ ਇਹ ਕੀਰਤਨ ਕਰਦੇ ਆ ਰਹੇ ਨੇ।
ਗਣ ਸੰਗਤ ਕੋ ਗਾਏ ਰਿਝਾਵੇ,
ਉਹਦੇ ਕੀਰਤਨ ਹੀ ਕਰਿਆ ਕਰਦੇ ਸੀ, ਸੰਗਤ ਨੂੰ ਵੀ ਕੀਰਤਨ ਸਰਵਣ ਕਰਾ ਕੇ ਰਿਝਾਉਂਦੇ ਸਨ, ਪ੍ਰਸੰਨ ਕਰਿਆ ਕਰਦੇ ਸਨ। ਕਈ ਵਾਰ ਇਹਨਾਂ ਨੇ ਗੁਰਬਾਣੀ ਦਾ ਕੀਰਤਨ ਕਰਨਾ ਤੇ ਸੰਗਤ ਨੇ ਇਹਨਾਂ ਕੋਲੋਂ ਕੀਰਤਨ ਸਰਵਣ ਕਰਨਾ।
ਦਰਸ਼ਨ ਹਿਤ ਆਏ ਦਰਬਾਰ,
ਇਹ ਦੋਵੇਂ ਸਿੱਖ ਕੀਰਤਨ ਕਰਦੇ ਹੋਏ ਇਹਨਾਂ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਚ ਪਹੁੰਚ ਗਏ। ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਕੀਰਤਨ ਕਰਦੇ ਹੀ ਗੁਰੂ ਦਰਬਾਰ ਵਿੱਚ ਪਹੁੰਚੇ ਹਨ।
ਸੁਪਤੇ ਜਾਣੇ ਗੁਰੂ ਉਦਾਸ,
ਇਹਨਾਂ ਨੇ ਵੇਖਿਆ ਦੂਰੋਂ ਕਿ ਸਤਿਗੁਰੂ ਜੀ ਆਰਾਮ ਕਰ ਰਹੇ ਨੇ, ਦੁਪਹਿਰ ਦਾ ਸਮਾਂ ਸੀ, ਇਹ ਕੀਰਤਨ ਕਰਦੇ ਆ ਰਹੇ ਨੇ। ਇਹਨਾਂ ਵੇਖਿਆ ਕਿ ਸਤਿਗੁਰਾਂ ਦੇ ਸੌਣ ਦਾ ਸਮਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਿਰਾਜਮਾਨ ਹਨ।
ਉਰ ਮੈਂ ਕਰੈ ਵਿਚਾਰ ਵਿਸਾਲਾ, ਗਾਵੇ ਸ਼ਬਦ ਕੇ ਨਹੀਂ ਇਸ ਕਾਲਾ।
ਦੋਵੇਂ ਸਿੱਖ ਕੀਰਤਨ ਕਰਦੇ ਆਪਣੇ ਮਨ ਚ ਵਿਚਾਰ ਕਰਨ ਲੱਗੇ ਕਿ ਅਸੀਂ ਹੁਣ ਸ਼ਬਦ ਗਾਈਏ ਕਿ ਨਾ ਗਾਈਏ, ਕਿਉਂਕਿ ਸਤਿਗੁਰੂ ਜੀ ਆਰਾਮ ਕਰ ਰਹੇ ਨੇ। ਜੇ ਅਸੀਂ ਗਾਵਾਂਗੇ ਉੱਚੀ ਆਵਾਜ਼ ਵਿੱਚ ਤਾਂ ਗੁਰੂ ਸਾਹਿਬ ਸੁਣ ਕੇ ਜਾਗ ਪੈਣਗੇ। ਇਸ ਕਰਕੇ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਦੋਵੇਂ ਸਿੱਖ ਕਿ ਅਸੀਂ ਕੀਰਤਨ ਕਰੀਏ ਕਿ ਨਾ ਕਰੀਏ, ਸ਼ਬਦ ਗਾਵੀਏ ਕਿ ਨਾ ਗਾਈਏ।
ਸੁਣ ਤੁਨ ਜਾਗੈ ਕੋ ਪੈ ਨਾਈ,
ਕਿਤੇ ਐਸਾ ਨਾ ਹੋਵੇ ਕਿ ਸਾਡੇ ਗਾਏ ਹੋਏ ਸ਼ਬਦਾਂ ਨੂੰ ਸੁਣ ਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਾਗ ਪੈਣ ਤੇ ਜਾਗ ਕੇ ਗੁੱਸੇ ਵਿੱਚ ਆ ਜਾਣ ਕਿ ਤੁਸੀਂ ਗਾ ਰਹੇ ਸੀ, ਚੁੱਪ ਨਹੀਂ ਰਹਿ ਸਕਦੇ, ਅਸੀਂ ਆਰਾਮ ਕਰਦੇ ਸੀ। ਕਿਤੇ ਐਸਾ ਨਾ ਹੋਵੇ ਕਿ ਕੀਰਤਨ ਸੁਣ ਕੇ ਸਤਿਗੁਰੂ ਜੀ ਜਾਗ ਪੈਣ ਤੇ ਸਾਡੇ ਤੇ ਗੁੱਸੇ ਵਿੱਚ ਆ ਜਾਣ,
ਮਰੀ ਨਿੰਦਰਾ ਇਹਨੂੰ ਚਿਟਾਏ।
ਕਿਤੇ ਐਸਾ ਨਾ ਸਤਿਗੁਰੂ ਜੀ ਕਹਿਣ ਕਿ ਸਾਡੀ ਨੀਂਦ ਇਹਨਾਂ ਨੇ ਖਰਾਬ ਕਰ ਦਿੱਤੀ ਹੈ, ਸਾਡੀ ਨੀਂਦ ਇਹਨਾਂ ਨੇ ਤੋੜ ਦਿੱਤੀ ਹੈ, ਕੀਰਤਨ ਕਰਕੇ ਗਾ ਕੇ ਸ਼ਬਦ ਸਾਡੀ ਨੀਂਦ ਖੋਲ ਦਿੱਤੀ ਹੈ, ਸਾਡੀਆਂ ਅੱਖਾਂ ਖੁਲਾ ਦਿੱਤੀਆਂ। ਕਿਤੇ ਗੁਰੂ ਹਰਿਰਾਏ ਸਾਹਿਬ ਜੀ ਗੁੱਸੇ ਵਿੱਚ ਨਾ ਆ ਜਾਣ, ਏਦਾਂ ਇਹ ਦੋਵੇਂ ਸਿੱਖ ਆਪਣੇ ਮਨ ਚ ਵਿਚਾਰ ਕਰ ਰਹੇ ਨੇ।
ਕਹੈ ਪਰਸ ਪਰ ਸਤਿਗੁਰ ਸਦਾ, ਤੁਰੀ ਅਵਸਥਾ ਮੈਂ ਜਦ ਕਦਾ।
ਫਿਰ ਆਪਸ ਵਿੱਚ ਹੀ ਗੱਲਾਂ ਕਰਦਿਆਂ ਕਹਿੰਦੇ, ਸਤਿਗੁਰੂ ਜੀ ਕਿਹੜਾ ਸੁੱਤੇ ਨੇ, ਸਤਿਗੁਰੂ ਤਾਂ ਸਦਾ ਹੀ ਜਾਗਦੇ ਨੇ, ਸਤਿਗੁਰ ਜਾਗਤਾ ਹੈ ਦਿਓ, ਸਤਿਗੁਰੂ ਜੀ ਤਾਂ ਸਦਾ ਹੀ ਜਾਗਦੇ ਨੇ, ਤੁਰਿਆ ਅਵਸਥਾ ਚ ਰਹਿੰਦੇ ਨੇ, ਉਹਨਾਂ ਵਾਸਤੇ ਨੀਂਦ ਵੀ ਉਹੋ ਜਿਹੀ ਹੈ, ਜਾਗਣਾ ਵੀ ਉਹੋ ਜਿਹਾ, ਸਤਿਗੁਰੂ ਜੀ ਤਾਂ ਸਦਾ ਤੁਰਿਆ ਅਵਸਥਾ ਵਿੱਚ ਰਹਿੰਦੇ ਹਨ।
ਤਿੰਨ ਅਵਸਥਾ ਸਾਖੀ ਰੂਪ,
ਸਤਿਗੁਰੂ ਜੀ ਤਿੰਨਾਂ ਅਵਸਥਾਵਾਂ ਦੇ ਸਾਕਸ਼ੀ ਨੇ, ਜਾਗਰਤ, ਸੁਪਨ ਤੇ ਸੁਖੋਪਤੀ, ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ, ਇਹਨਾਂ ਤਿੰਨਾਂ ਦੇ ਸਤਿਗੁਰੂ ਜੀ ਸਾਕਸ਼ੀ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਹੀ ਤੁਰਿਆ ਪਦ ਵਿੱਚ ਰਹਿਣ ਵਾਲੇ ਹਨ।
ਜਲ ਕਮਲ ਅਲੇਪ ਅਨੂਪ,
ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਅਲੇਪ ਰਹਿੰਦਾ, ਲਿਪਾਏ ਮਾਨ ਨਹੀਂ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਵੀ ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਰਹਿੰਦੇ ਹੋਏ ਵੀ ਅਲੇਪ ਹਨ, ਨਿਰਲੇਪ ਹੋ ਕੇ ਰਹਿੰਦੇ ਹਨ।
ਸੁਣ ਹਰ ਸਿਮਰਨ ਆਨੰਦ ਧਰੈ, ਅੰਪਲ ਖੁਸ਼ੀ ਆਪਣੀ ਕਰੈ।
ਪਰਮੇਸ਼ਰ ਦਾ ਸਿਮਰਨ ਸੁਣ ਕੇ ਤਾਂ ਸਗੋਂ ਸਤਿਗੁਰੂ ਜੀ ਆਨੰਦਿਤ ਹੁੰਦੇ ਨੇ, ਪਰਮਾਤਮਾ ਦਾ ਕੀਰਤਨ ਸੁਣ ਕੇ ਤਾਂ ਸਗੋਂ ਸਤਿਗੁਰੂ ਜੀ ਖੁਸ਼ ਹੁੰਦੇ ਨੇ, ਤੇ ਜਦੋਂ ਅਸੀਂ ਕੀਰਤਨ ਕਰਾਂਗੇ ਗੁਰੂ ਹਰ ਰਾਏ ਸਾਹਿਬ ਜੀ ਸੁਣ ਕੇ ਸਾਡੇ ਤੇ ਪ੍ਰਸੰਨ ਹੋਣਗੇ, ਗੁਰੂ ਹਰ ਰਾਏ ਸਾਹਿਬ ਜੀ ਸੁਣ ਕੇ ਸਾਡੇ ਤੇ ਕਿਰਪਾ ਦੇ ਘਰ ਵਿੱਚ ਆਉਣਗੇ।
ਇਮ ਵਿਚਾਰ ਕਰ ਗਾਉਣ ਲਾਗੇ,
ਏਦਾਂ ਦੀ ਵਿਚਾਰ ਕਰਕੇ ਇਹ ਦੋਵੇਂ ਸਿੱਖ ਫੇਰ ਕੀਰਤਨ ਕਰਨ ਲੱਗ ਪਏ। ਪਹਿਲਾਂ ਤਾਂ ਇਹਨਾਂ ਨੇ ਵਿਚਾਰ ਕੀਤੀ ਕਿ ਸਾਡਾ ਕੀਰਤਨ ਸੁਣ ਕੇ ਕਿਤੇ ਸਤਿਗੁਰੂ ਜੀ ਜਾਗ ਨਾ ਪੈਣ, ਫਿਰ ਸੋਚਿਆ ਵੀ ਸਤਿਗੁਰੂ ਤਾਂ ਸਦਾ ਹੀ ਜਾਗਦੇ ਨੇ, ਉਹ ਤਾਂ ਸਦਾ ਹੀ ਤੁਰਿਆ ਪਦ ਚ ਰਹਿੰਦੇ ਨੇ, ਇਸ ਕਰਕੇ ਸਾਧੂ ਸਾਨੂੰ ਤਾਂ ਕੀਰਤਨ ਕਰਨਾ ਚਾਹੀਦਾ ਕਿਉਂਕਿ ਕੀਰਤਨ ਸੁਣ ਕੇ ਗੁਰੂ ਸਾਹਿਬ ਖੁਸ਼ ਹੁੰਦੇ ਨੇ। ਏਦਾਂ ਦੀ ਵਿਚਾਰ ਕਰਕੇ ਦੋਵੇਂ ਸਿੱਖ ਫੇਰ ਦੁਬਾਰਾ ਸ਼ਬਦ ਗਾਉਣ ਲੱਗੇ, ਕੀਰਤਨ ਕਰਨ ਲੱਗੇ।
ਸੁਰ ਸੁੰਦਰ ਤੇ ਉਰੇ ਅਨੁਰਾਗੇ,
ਸੋਹਣੀ ਸੁਰ ਦੇ ਵਿੱਚ, ਤਾਲ ਦੇ ਵਿੱਚ, ਲੈ ਦੇ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਕੀਰਤਨ ਗਾਇਨ ਕਰਨ ਲੱਗੇ ਹਨ।
ਸੁਣ ਬਾਣੀ ਹੁਣ ਸਤਿਗੁਰ ਜਾਗੇ,
ਜਦੋਂ ਇਹ ਕੀਰਤਨ ਕਰਦਿਆਂ ਕਰਦਿਆਂ ਸਤਿਗੁਰਾਂ ਦੇ ਕੋਲ ਪਹੁੰਚੇ, ਅੱਗੇ ਸਤਿਗੁਰੂ ਜੀ ਲੇਟੇ ਹੋਏ ਸੀ, ਜਦੋਂ ਮਹਾਰਾਜ ਜੀ ਨੇ ਆਪਣੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਸੁਣੀ, ਬਾਣੀ ਦੀ ਆਵਾਜ਼ ਸੁਣੀ ਕਿ ਬਾਣੀ ਦਾ ਕੀਰਤਨ ਹੋ ਰਿਹਾ, ਤੋ ਗੁਰਬਾਣੀ ਦੀ ਆਵਾਜ਼ ਜਦੋਂ ਸਤਿਗੁਰਾਂ ਦੇ ਕੰਨਾਂ ਵਿੱਚ ਪਈ ਤੇ ਸੁਣ ਕੇ ਮਹਾਰਾਜ ਜੀ ਜਾਗ ਪਏ।
ਕਰੀ ਸ਼ੀਘਰਤਾ ਸੇ ਜਾ ਤਿਆਗੇ,
ਬੜੀ ਸ਼ੀਘਰਤਾਈ ਨਾਲ ਕਾਹਲੀ ਨਾਲ ਮਹਾਰਾਜ ਜੀ ਉੱਠੇ ਤੇ ਆਪਣੀ ਸੇਜਾ ਤਿਆਗ ਦਿੱਤੀ। ਪਲੰਘੇ ਤੇ ਲੇਟੇ ਸੀ, ਕਾਹਲੀ ਨਾਲ ਮਹਾਰਾਜ ਜੀ ਉੱਠੇ ਤੇ ਪਲੰਘਾ ਤਿਆਗ ਦਿੱਤਾ।
ਹੜਬੜਾਏ ਜਬ ਨਿੰਦਰਾ ਤਿਆਗੇ,
ਹੜਬੜਾ ਕੇ ਬੜੀ ਕਾਹਲੀ ਦੇ ਨਾਲ, ਜਿਵੇਂ ਪਤਾ ਨੀ ਕੀ ਹੋ ਗਿਆ, ਇਕਦਮ ਏਦਾਂ ਹੜਬੜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਔਰ ਉੱਠ ਕੇ ਬੜੀ ਤੇਜ਼ੀ ਨਾਲ ਆਪਣੀ ਨਿੰਦਰਾ ਦਾ ਤਿਆਗ ਕੀਤਾ।
ਪਾਟੀ ਚੋਟ ਗੋਡ ਪਰ ਲਾਗੇ,
ਜਦੋਂ ਸਤਿਗੁਰੂ ਜੀ ਉੱਠੇ ਤੇ ਪਾਵੇ ਦੀ ਚੂਲ, ਜਿਹੜੀ ਪਲੰਘੇ ਦੇ ਪਾਵੇ ਦੀ ਚੂਲ ਸੀ ਨਾ, ਉਹ ਮਹਾਰਾਜ ਗੁਰੂ ਹਰ ਰਾਏ ਸਾਹਿਬ ਦੇ ਗੋਡੇ ਤੇ ਲੱਗੀ। ਜਦੋਂ ਕਾਹਲੀ ਨਾਲ ਉੱਠੇ ਨਾ, ਹੜਬੜਾ ਕੇ ਬੜੀ ਤੇਜ਼ੀ ਨਾਲ ਕਾਹਲੀ ਨਾਲ ਉੱਠੇ ਤੇ ਵੇਖਿਆ ਹੀ ਨਹੀਂ ਕਿ ਆਪਣੇ ਸਰੀਰ ਦੀ ਸੰਭਾਲ ਹੀ ਨਹੀਂ ਕੀਤੀ, ਇਕਦਮ ਉੱਠੇ ਕੀਰਤਨ ਸੁਣ ਕੇ ਤੇ ਕਹਿੰਦੇ ਜਿਹੜਾ ਪਲੰਘਾ ਸੀ, ਪਲੰਘੇ ਦੀ ਜਿਹੜੀ ਚੂਲ ਸੀ, ਉਹ ਪਾਵੇ ਦੀ ਚੂਲ, ਉਹ ਮਹਾਰਾਜ ਜੀ ਦੇ ਗੋਡੇ ਤੇ ਲੱਗੀ ਹੈ।
ਤਜ ਪਰਿਅੰਕ ਕੋ ਉਠੇ ਕਿਰਪਾਲਾ,
ਪਰ ਮਹਾਰਾਜ ਜੀ ਨੂੰ ਉਸ ਪਲੰਘੇ ਦੀ ਚੂਲ ਲੱਗੀ ਦੀ ਕੋਈ ਪਰਵਾਹ ਨਹੀਂ ਕੀਤੀ, ਪਲੰਘਾ ਤਿਆਗ ਕੇ ਤਜ ਕੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਬੜੀ ਛੇਤੀ ਨਾਲ ਉੱਠ ਖਲੋਤੇ, ਹੱਥ ਜੋੜ ਕੇ,
ਜਾਨੂ ਲੱਗੇ ਉਤਰ ਬੇਕਾਲਾ,
ਜਦੋਂ ਪਲੰਘੇ ਤੋਂ ਉਤਰੇ ਮਹਾਰਾਜ ਜੀ ਦਾ ਗੋਡਾ ਉਸ ਵੇਲੇ ਪਲੰਘੇ ਦੀ ਚੂਲ ਨਾਲ ਲੱਗਾ ਹੈ।
ਪਾਟੀ ਚੋਟ ਸੁਦਾਸ ਨਹਿਰੇ,
ਸਤਿਗੁਰਾਂ ਦੇ ਗੋਡੇ ਤੇ ਜਦੋਂ ਚੂਲ ਲੱਗੀ ਤੇ ਮਹਾਰਾਜ ਜੀ ਦੇ ਥੋੜਾ ਜਿਹਾ ਖੂਨ ਵੀ ਨਿਕਲ ਆਇਆ, ਜ਼ਖਮ ਹੋ ਗਿਆ ਗੋਡੇ ਦੇ ਉੱਤੇ, ਚੂਲ ਜ਼ੋਰ ਨਾਲ ਲੱਗ ਗਈ। ਜਿਹੜੇ ਲਾਗੇ ਸੇਵਾਦਾਰ ਬੈਠੇ ਸੀ, ਸਿੱਖ ਬੈਠੇ ਸੀ, ਉਹਨਾਂ ਨੇ ਮਹਾਰਾਜ ਜੀ ਦੇ ਗੋਡੇ ਤੇ ਚੂਲ ਲੱਗੀ ਵੇਖੀ ਹੈ, ਸਤਿਗੁਰਾਂ ਦੇ ਗੋਡੇ ਤੇ ਜ਼ਖਮ ਹੋਇਆ ਵੇਖਿਆ ਹੈ।
ਕਰ ਦਨ ਮਰਦਨ ਕੀਨ ਕਨੇਰੇ,
ਸਿੱਖਾਂ ਨੇ ਬੜੀ ਜ਼ੋਰ ਨਾਲ ਛੇਤੀ ਨਾਲ ਜਾ ਕੇ ਮਹਾਰਾਜ ਜੀ ਦਾ ਗੋਡਾ ਮਲਣਾ ਸ਼ੁਰੂ ਕਰ ਦਿੱਤਾ। ਜਦੋਂ ਗੋਡੇ ਨੂੰ ਚੂਲ ਲੱਗੀ ਤੇ ਜ਼ੋਰ ਨਾਲ ਸਿੱਖਾਂ ਨੇ ਸਤਿਗੁਰਾਂ ਦੇ ਗੋਡੇ ਨੂੰ ਮਲਣਾ ਸ਼ੁਰੂ ਕਰ ਦਿੱਤਾ।
ਪੁੰਨ ਕਰ ਜੋਰੇ ਪੁੱਛਣ ਲਾਗੇ, ਸ਼੍ਰੀ ਸਤਿਗੁਰ ਤੁਮ ਕਿਸ ਬਿਦ ਜਾਗੇ,
ਤੂੰ ਸੁਣ ਕੇ ਵੇਖ ਕੇ ਨਾ, ਉਹ ਸਿੱਖ ਸਤਿਗੁਰਾਂ ਨੂੰ ਹੱਥ ਜੋੜ ਕੇ ਪੁੱਛਣ ਲੱਗੇ, ਕਹਿਣ ਲੱਗੇ ਸਤਿਗੁਰੂ ਜੀ, ਆਪ ਜੀ ਇਸ ਤਰ੍ਹਾਂ ਇੰਨੀ ਛੇਤੀ ਨਾਲ ਕਾਹਲੀ ਨਾਲ ਕਿਉਂ ਜਾਗੇ, ਆਰਾਮ ਕਰ ਰਹੇ ਸੀ, ਇਕਦਮ ਹੜਬੜਾ ਕੇ ਬੜੀ ਕਾਹਲੀ ਨਾਲ ਆਪ ਜੀ ਜਾਗ ਕੇ ਪਲੰਘੇ ਤੋਂ ਉੱਠੇ ਹੋ।
ਬਚਨ ਆਪ ਕੇ ਸ਼ਬਦ ਬਣੇ ਹੈ,
ਮਹਾਰਾਜ ਜਿਹੜੇ ਤੁਹਾਡੇ ਬਚਨ ਨੇ, ਤੁਹਾਡੀ ਬਾਣੀ, ਉਹਨਾਂ ਦੇ ਹੀ ਸ਼ਬਦ ਬਣੇ ਨੇ ਨਾ, ਜਿਹੜੀ ਤੁਹਾਡੀ ਬਾਣੀ ਹੈ, ਤੁਸੀਂ ਜੋ ਰਸਨਾ ਤੋਂ ਬੋਲਦੇ ਹੋ, ਉਹਨਾਂ ਦੇ ਹੀ ਸ਼ਬਦ ਅੱਗੇ ਬਣੇ ਹੋਏ ਨੇ।
ਨਰ ਤਾਰਨੇਤ ਸੁਖਦ ਬਣੇ ਹੈ,
ਲੋਕਾਂ ਨੂੰ, ਨਰਾਂ ਨੂੰ ਤਾਰਨ ਵਾਸਤੇ, ਜੀਵਾਂ ਨੂੰ ਤਾਰਨ ਵਾਸਤੇ ਆਪ ਜੀ ਨੇ ਸੌਖੇ ਢੰਗ ਨਾਲ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਹੋਈ ਹੈ।
ਸ਼ੰਕਨ ਕਿਸ ਕੀ ਲਾਵਰ ਧਰੇ,
ਤੁਸੀਂ ਆਪਣੇ ਮਨ ਚ ਕਿਹਦੀ ਸ਼ੰਕਾ ਧਾਰਨ ਕੀਤੀ, ਬਾਣੀ ਤਾਂ ਤੁਹਾਡੀ ਪੜ੍ਹਦੇ ਆਉਂਦੇ ਸੀ ਨਾ, ਹੁਣ ਤੁਹਾਡੀ ਬਾਣੀ ਤੁਹਾਡੇ ਨਾਲੋਂ ਵੱਡੀ ਹੈ ਭਲਾ, ਤੁਹਾਡੀ ਬਾਣੀ ਹੈ ਨਾ, ਤੁਸੀਂ ਜੀਵਾਂ ਦੇ ਉਧਾਰ ਵਾਸਤੇ ਉਚਾਰਨ ਕੀਤੀ ਹੈ ਤੇ ਤੁਸੀਂ ਆਪਣੇ ਮਨ ਚ ਕਿਹਦੀ ਸ਼ੰਕਾ ਧਾਰਨ ਕੀਤੀ ਜੋ ਇੰਨੀ ਕਾਹਲ ਕੀਤੀ ਹੈ?
ਕਾਰਜ ਕਵਨ ਸ਼ੀਘਰਤਾ ਕਰੇ,
ਕੀ ਕਾਰਨ ਹੈ ਮਹਾਰਾਜ ਸੱਚੇ ਪਾਤਸ਼ਾਹ, ਕਿਸ ਕਾਰਜ ਕਰਕੇ ਆਪ ਜੀ ਨੇ ਇੰਨੀ ਸ਼ੀਘਰਤਾਈ ਕੀਤੀ, ਇੰਨੀ ਕਾਹਲ ਕੀਤੀ ਕਿ ਆਪ ਜੀ ਇੰਨੀ ਤੇਜ਼ੀ ਨਾਲ ਪਲੰਘੇ ਤੋਂ ਉੱਠੇ ਹੋ?
ਹੜਬੜਾਏ ਜਬ ਐਸੇ ਜਾਗੇ,
ਮਹਾਰਾਜ ਜਦੋਂ ਹੜਬੜਾ ਕੇ ਬੜੀ ਕਾਹਲੀ ਨਾਲ ਤੁਸੀਂ ਜਾਗੇ ਹੋ, ਪਲੰਘੇ ਤੋਂ ਉੱਠੇ ਹੋ,
ਪਾਟੀ ਚੋਟ ਗੋਡ ਮੈਂ ਲੱਗੇ,
ਮਹਾਰਾਜ ਜੀ ਪਲੰਘੇ ਦੀ ਚੂੜ ਆਪ ਜੀ ਦੇ ਗੋਡੇ ਤੇ ਲੱਗ ਗਈ, ਆਪ ਜੀ ਨੇ ਇਹਦੀ ਵੀ ਪਰਵਾਹ ਨਹੀਂ ਕੀਤੀ ਕਿ ਆਪ ਜੀ ਇੰਨੀ ਹੜਬੜਾ ਕੇ ਤੇਜ਼ੀ ਨਾਲ ਉੱਠੇ ਕਿ ਪਲੰਘੇ ਦੀ ਚੂਲ ਜਿਹੜੀ ਹੈ ਉਹ ਆਪ ਜੀ ਦੇ ਗੋਡੇ ਤੇ ਲੱਗੀ ਹੈ।
ਸੁਣ ਕਰ ਸ਼੍ਰੀ ਅਰ ਰਾਏ ਉਚਾਰੇ, ਸੁਣੋ ਸਿੱਖ ਤੁਮ ਮਮ ਪਿਆਰੇ,
ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਬੋਲੇ, ਕਹਿਣ ਲੱਗੇ ਸਿੱਖੋ ਸੁਣੋ, ਤੁਸੀਂ ਮੇਰੇ ਪਿਆਰੇ ਹੋ, ਮੈਂ ਤੁਹਾਨੂੰ ਪਿਆਰ ਵਿੱਚ ਆ ਕੇ ਦੱਸਦਾ, ਤੁਸੀਂ ਮੇਰੇ ਨਾਲ ਪ੍ਰੀਤ ਕਰਨ ਵਾਲੇ ਪਿਆਰ ਕਰਨ ਵਾਲੇ ਸਿੱਖ ਜੇ, ਸੁਣੋ ਧਿਆਨ ਨਾਲ ਸੁਣੋ ਕਿ ਅਸੀਂ ਕਾਹਲੀ ਨਾਲ ਕਿਉਂ ਉੱਠੇ ਹਾਂ, ਅਸੀਂ ਇੰਨਾ ਹੜਬੜਾ ਕੇ ਕਿਉਂ ਉੱਠੇ ਹਾਂ ਤੇਜ਼ੀ ਨਾਲ, ਸੁਣੋ ਇਹਦੇ ਬਾਰੇ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ।
ਗੁਰ ਅਨਭੈ ਵਿੱਚ ਬਾਣੀ ਰੂਪ,
ਗੁਰੂ ਦਾ ਅਨੁਭਵ ਹੈ ਬਾਣੀ ਵਿੱਚ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੀ ਬਾਣੀ ਆ ਉਹਦੇ ਵਿੱਚ ਗੁਰੂ ਵਸਦਾ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ, ਗੁਰਬਾਣੀ ਦੇ ਵਿੱਚ ਗੁਰੂ ਵਸਦਾ, ਗੁਰੂ ਨਾਨਕ ਸਾਹਿਬ ਬਾਣੀ ਵਿੱਚ ਵਸਦੇ ਹਨ।
ਯਾਕੀ ਮਹਿਮਾ ਅਮਿਤ ਅਨੂਪ,
ਇਸ ਕਰਕੇ ਬਾਣੀ ਦੀ ਮਹਿਮਾ ਅਮਿਤ ਹੈ, ਅਨੂਪ ਹੈ, ਉਪਮਾ ਤੋਂ ਰਹਿਤ ਹੈ, ਬਾਣੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਕਿਉਂਕਿ ਬਾਣੀ ਵਿੱਚ ਗੁਰੂ ਦਾ ਵਾਸਾ ਹੈ।
ਭਵ ਅਗਨੀ ਸਾਗਰ ਕੋ ਤਰਨੀ,
ਇਹ ਬਾਣੀ ਜਿਹੜੀ ਹੈ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲੀ ਕਿਸ਼ਤੀ ਹੈ, ਜਿਵੇਂ ਕਿਸ਼ਤੀ ਤੇ ਬਹਿ ਕੇ ਤਰੀਦਾ ਨਾ, ਏਦਾਂ ਇਹ ਜਿਹੜਾ ਸੰਸਾਰ ਸਾਗਰ ਹੈ ਇਹਦੇ ਤੋਂ ਤਾਰਨ ਵਾਸਤੇ ਹੈ, ਬਾਣੀ ਜਹਾਜ਼ ਹੈ, ਬਾਣੀ ਬੋਹਿਤ ਹੈ ਇਸ ਸੰਸਾਰ ਤੋਂ ਤਾਰਨ ਵਾਸਤੇ।
ਸਤਿਗੁਰ ਸਿੱਖਨ ਕੋ ਸੁਖ ਕਰਨੀਏ,
ਉਰੇ ਬਾਣੀ ਸਤਿਗੁਰਾਂ ਦੇ ਸਿੱਖਾਂ ਨੂੰ ਸੁਖ ਦੇਣ ਵਾਲੀ ਬਾਣੀ ਹੈ, ਇਹਦੇ ਨਾਲ ਸਿੱਖਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
ਪਾਠ ਕਰਦੇ ਵਿਕਾਰਨ ਹਰਨੀ,
ਇਹਦਾ ਪਾਠ ਕਰਕੇ ਵਿਕਾਰ ਹਰੇ ਜਾਂਦੇ ਨੇ, ਬਾਣੀ ਐਸੀ ਹੈ ਕਿ ਇਹਦਾ ਪਾਠ ਕਰੀਏ ਤੇ ਇਹਦਾ ਪਾਠ ਕਰਨ ਨਾਲ ਮਨ ਦੇ ਵਿਕਾਰ ਹਰੇ ਜਾਂਦੇ ਨੇ, ਵਿਕਾਰਾਂ ਨੂੰ ਹਰਨ ਵਾਲੀ ਹੈ।
ਹਰਨੀ ਤ੍ਰਿਸ਼ਨਾ ਸਿੰਘਨ ਬਰਨੀ,
ਤ੍ਰਿਸ਼ਨਾ ਨੂੰ ਹਰਨ ਵਾਲੀ ਹੈ, ਜਾਂ ਕਹਿ ਲਈਏ ਤ੍ਰਿਸ਼ਨਾ ਰੂਪੀ ਹਰਨੀ ਵਾਸਤੇ ਇਹ ਬਾਣੀ ਬੱਬਰ ਸ਼ੇਰ ਵਾਂਗਰ ਹੈ, ਜਿਵੇਂ ਹਿਰਨ ਨੂੰ ਸ਼ੇਰ ਮਾਰ ਮੁਕਾਉਂਦਾ ਏਦਾਂ ਇਹ ਬਾਣੀ ਤ੍ਰਿਸ਼ਨਾ ਨੂੰ ਮਾਰ ਮੁਕਾਉਂਦੀ, ਹਾਲਾਂਕਿ ਤ੍ਰਿਸ਼ਨਾ ਬੜੀ ਬਲਵਾਨ ਹੈ ਪਰ ਇਹ ਬਾਣੀ ਤ੍ਰਿਸ਼ਨਾ ਨੂੰ ਸ਼ਾਂਤ ਕਰ ਦਿੰਦੀ ਹੈ, ਇਹ ਬਾਣੀ ਤ੍ਰਿਸ਼ਨਾ ਨੂੰ ਹਰ ਲੈਣ ਵਾਲੀ ਹੈ।
ਬਰਨੀ ਗੁਰ ਦੁੱਖ ਤਰੋ ਕੋ ਕਰਨੀ,
ਦੁੱਖਾਂ ਦੇ ਦਰਖਤਾਂ ਨੂੰ ਕੱਟਣ ਵਾਸਤੇ ਇਹ ਗੁਰੂ ਸਾਹਿਬ ਦੀ ਬਾਣੀ ਕਰਨੀ, ਕਰਨੀ ਕਹਿੰਦੇ ਨੇ ਹਾਥੀ ਨੂੰ, ਜਿਵੇਂ ਦਰਖਤਾਂ ਨੂੰ ਬਗੀਚੇ ਨੂੰ ਪੁੱਟ ਕੇ ਸੁੱਟ ਦਿੰਦਾ ਨਾ ਹਾਥੀ, ਕਹਿੰਦੇ ਏਦਾਂ ਇਹ ਗੁਰਬਾਣੀ ਹਾਥੀ ਦੇ ਵਾਂਗਰ ਹੈ, ਮਸਤ ਹਾਥੀ ਵਾਂਗਰ, ਵਿਕਾਰਾਂ ਰੂਪੀ ਦੁੱਖਾਂ ਰੂਪੀ ਦਰਖਤਾਂ ਤੇ ਬਗੀਚੇ ਨੂੰ ਖਤਮ ਕਰ ਦੇਣ ਵਾਲੀ ਹੈ, ਇਹ ਦੁੱਖਾਂ ਦਾ ਨਾਸ ਕਰਨ ਵਾਲੀ ਬਾਣੀ ਹੈ।
ਕਰਨੀ ਗਿਆਨ ਅਗਨ ਕੋ ਅਰਨੀ,
ਔਰ ਫਿਰ ਇਹ ਗਿਆਨ ਰੂਪੀ ਅਗਨੀ ਦੇ ਪੈਦਾ ਕਰਨ ਵਾਲੀ ਹੈ, ਇਹ ਗਿਆਨ ਰੂਪੀ ਅਗਨੀ ਨੂੰ ਪ੍ਰਚੰਡ ਕਰਨ ਵਾਲੀ ਬਾਣੀ ਹੈ।
ਜੋ ਸਿੱਖ ਗੁਰਬਾਣੀ ਭੈ ਕਰੈ,
ਜਿਹੜੇ ਸਿੱਖ ਗੁਰਬਾਣੀ ਦਾ ਭੈ ਰੱਖਦੇ ਨੇ, ਮਹਾਰਾਜ ਜੀ ਕਹਿੰਦੇ ਅਸੀਂ ਇਹ ਕਾਹਲ ਕੀਤੀ ਹੈ ਗੁਰਬਾਣੀ ਦਾ ਭੈ ਰੱਖਣ ਕਰਕੇ, ਹੁਣ ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖ ਗੁਰਬਾਣੀ ਦਾ ਭੈ, ਗੁਰਬਾਣੀ ਦਾ ਡਰ ਆਪਣੇ ਹਿਰਦੇ ਵਿੱਚ ਰੱਖਦੇ ਹਨ,
ਬਿਨ ਪ੍ਰਯਾਸ ਭਵ ਸਾਗਰ ਤਰੈ,
ਬਿਨਾਂ ਕਿਸੇ ਉਦਮ ਤੋਂ ਸੰਸਾਰ ਤੋਂ ਤਰ ਜਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿਰਫ ਭੈ ਹੀ ਰੱਖ ਲੈਣ ਗੁਰਬਾਣੀ ਦਾ, ਤੇ ਗੁਰਬਾਣੀ ਦਾ ਭੈ, ਸਤਿਗੁਰਾਂ ਦਾ ਭੈ ਰੱਖ ਲੈਣ, ਉਹਨਾਂ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਕੋਈ ਪ੍ਰਯਾਸ ਕਰਨ ਦੀ ਲੋੜ ਨਹੀਂ, ਕੋਈ ਕਰਮ ਕਰਨ ਦੀ ਲੋੜ ਨਹੀਂ, ਕੋਈ ਉਦਮ ਕਰਨ ਦੀ ਲੋੜ ਨਹੀਂ। ਉਹ ਬਿਨਾਂ ਪ੍ਰਯਾਸ ਤੋਂ ਸੰਸਾਰ ਤੋਂ ਤਰ ਜਾਂਦੇ ਨੇ ਜਿਹੜੇ ਸਤਿਗੁਰਾਂ ਦੀ ਬਾਣੀ ਦਾ ਭੈ ਰੱਖਦੇ ਨੇ।
ਗੁਰਬਾਣੀ ਮਹਿਮਾ ਮਈਆਂ ਨੇ,
ਗੁਰਬਾਣੀ ਦੀ ਮਹਿਮਾ ਵੱਡੀ ਤੋਂ ਵੱਡੀ ਹੈ, ਭਾਰੀ ਤੋਂ ਭਾਰੀ ਹੈ। ਗੁਰਬਾਣੀ ਦੀ ਮਹਿਮਾ ਕਥਨ ਵਿੱਚ ਨਹੀਂ ਆ ਸਕਦੀ।
ਜੀ ਮਿਰਜ਼ਾਦਾ ਹਮਨੇ ਠਾਨੇ,
ਮਹਾਰਾਜ ਜੀ ਕਹਿੰਦੇ ਜੇ ਅਸੀਂ ਮਰਿਆਦਾ ਨਾ ਕਰਾਂਗੇ, ਸਾਡੀ ਮਰਿਆਦਾ ਅਸੀਂ ਚਲਾਣੀ ਹੈ ਨਾ, ਗੁਰੂ ਮਰਿਆਦਾ ਚਲਾਉਂਦੇ ਨੇ। ਮਹਾਰਾਜ ਜੀ ਕਹਿੰਦੇ ਜੇ ਅਸੀਂ ਮਰਿਆਦਾ ਨਾ ਕਰਾਂਗੇ, ਗੁਰਬਾਣੀ ਦਾ ਭੈ ਅਸੀਂ ਨਾ ਮੰਨਾਂਗੇ,
ਤੋ ਸਿੱਖ ਭੈ ਨਾ ਕਰਾਂਗੇ ਕਹਿ ਕੋਈ,
ਫਿਰ ਸਿੱਖ ਵੀ ਨਹੀਂ ਕਰਨਗੇ। ਸਿੱਖ ਕਹਿਣਗੇ ਗੁਰੂ ਸਾਹਿਬ ਨੇ ਕਿਹੜਾ ਕੀਤਾ, ਅਸੀਂ ਕਿਉਂ ਕਰੀਏ। ਸਿੱਖ ਤਾਂ ਉਹੀ ਕਰਦੇ ਜੋ ਗੁਰੂ ਕਹਿੰਦਾ ਨਾ, ਜੋ ਗੁਰੂ ਕਰਦਾ। ਇਸ ਕਰਕੇ ਜੇ ਅਸੀਂ ਨਾ ਅਦਬ ਰੱਖਾਂਗੇ, ਸਤਿਕਾਰ ਰੱਖਾਂਗੇ, ਮਰਿਆਦਾ ਕਰਾਂਗੇ, ਤੇ ਫਿਰ ਕਿਸੇ ਸਿੱਖ ਨੇ ਵੀ ਇਹ ਮਰਿਆਦਾ ਨੀ ਪਾਲਣੀ।
ਬਿਨ ਪੈ ਕਰੇ ਸ਼੍ਰੇ ਨਾ ਹੋਏ,
ਭੈ ਤੋਂ ਬਿਨਾਂ ਕਿਸੇ ਨੂੰ ਮੁਕਤੀ ਨੀ ਮਿਲ ਸਕਦੀ। ਜਦੋਂ ਤੱਕ ਕੋਈ ਗੁਰਬਾਣੀ ਦਾ ਭੈ ਨਹੀਂ ਰੱਖਦਾ, ਉਹਦੀ ਸ਼੍ਰੇ ਨਹੀਂ ਹੋ ਸਕਦੀ। ਸ਼੍ਰੇ ਕਹਿੰਦੇ ਨੇ ਮੁਕਤੀ ਨੂੰ, ਉਹਦੀ ਮੁਕਤੀ ਨਹੀਂ ਹੋ ਸਕਦੀ ਉਦੋਂ ਤੱਕ ਜਦੋਂ ਤੱਕ ਕੋਈ ਗੁਰਬਾਣੀ ਦਾ ਭੈ ਨਹੀਂ ਰੱਖਦਾ।
ਗੁਰਬਾਣੀ ਕੋ ਭੈ ਹਮ ਤਰਕੈ, ਤਜਿਓ ਪ੍ਰਿਯੰਕ ਸ਼ੀਘਰਤਾ ਕਰਕੇ।
ਮਹਾਰਾਜ ਜੀ ਕਹਿੰਦੇ ਅਸੀਂ ਗੁਰਬਾਣੀ ਦਾ ਭੈ ਰੱਖ ਕੇ ਆਪਣੇ ਹਿਰਦੇ ਵਿੱਚ ਬੜੀ ਸ਼ੀਘਰਤਾਈ ਨਾਲ ਪਲੰਘਾ ਤਿਆਗਿਆ ਕਿ ਸਾਡੇ ਸਿੱਖ ਬਾਣੀ ਪੜ੍ਹਦੇ ਆ ਰਹੇ ਨੇ, ਅਸੀਂ ਬਾਣੀ ਦਾ ਅਦਬ ਰੱਖਦਿਆਂ ਹੋਇਆਂ, ਬਾਣੀ ਦਾ ਭੈ ਆਪਣੇ ਹਿਰਦੇ ਚ ਰੱਖਦਿਆਂ ਹੋਇਆਂ ਸ਼ੀਘਰਤਾਈ ਨਾਲ ਕਾਹਲੀ ਨਾਲ ਇਸ ਪਲੰਘੇ ਦਾ ਤਿਆਗ ਕੀਤਾ ਹੈ।
ਜੋ ਸਿੱਖ ਹੈ ਗੁਰ ਸ਼ਬਦ ਕਮਾਵੇ,
ਜਿਹੜਾ ਸਿੱਖ ਹੈ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰੇ, ਜਿਹੜਾ ਸਿੱਖ ਹੈ ਉਹ ਗੁਰ ਸ਼ਬਦ ਨੂੰ ਕਮਾਵੇ, ਗੁਰ ਸ਼ਬਦ ਦੀ ਕਮਾਈ ਕਰੇ।
ਸ਼ਬਦ ਕਮਾਏ ਪਰਮ ਪਦ ਪਾਵੇ,
ਜਿਹੜਾ ਸ਼ਬਦ ਕਮਾਵੇਗਾ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਵੇਗਾ, ਉਹਨੂੰ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ।
ਭਗਤ ਪ੍ਰਤੀਤ ਨਹੀਂ ਜਿਸ ਤਨ ਮੈਂ,
ਜਿਹੜੇ ਤਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ, ਜਿਹੜੇ ਤਨ ਵਿੱਚ ਪਰਮੇਸ਼ਰ ਦੀ ਪ੍ਰਤੀਤ ਨਹੀਂ, ਅਕਾਲ ਪੁਰਖ ਦਾ ਭਰੋਸਾ ਨਹੀਂ,
ਤੇ ਗੁਰਬਾਣੀ ਕੋ ਭੈ ਨੈ ਮਨ ਮੈਂ,
ਔਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਦਾ ਭੈ ਨਹੀਂ ਹੈ, ਜਿਹੜੇ ਆਪਣੇ ਮਨ ਵਿੱਚ ਗੁਰਬਾਣੀ ਦਾ ਭੈ ਨਹੀਂ ਰੱਖਦੇ, ਜਿਨ੍ਹਾਂ ਅੰਦਰ ਭਗਤੀ ਤੇ ਪ੍ਰਤੀਤ ਨਹੀਂ ਹੈ,
ਬਿਨ ਭੈ ਭਗਤ ਨਾ ਪ੍ਰਾਪਤ ਹੋਏ।
ਯਾਦ ਰੱਖਿਓ, ਬਿਨਾਂ ਡਰ ਤੋਂ ਭਗਤੀ ਨਹੀਂ ਮਿਲਦੀ, ਭੈ ਬਿਨ ਭਗਤ ਨਾ ਹੋਏ ਪ੍ਰਭ ਕੇਰੀ, ਪਰਮਾਤਮਾ ਦੀ ਭਗਤੀ ਡਰ ਬਿਨਾਂ ਨਹੀਂ ਹੁੰਦੀ। ਡਰ ਹੋਵੇਗਾ, ਭੈ ਹੋਵੇਗਾ ਮਨ ਵਿੱਚ, ਤਾਂ ਭਗਤੀ ਹੁੰਦੀ। ਗੁਰੂ ਹਰਿਰਾਏ ਸਾਹਿਬ ਵੀ ਕਹਿ ਰਹੇ ਨੇ ਕਿ ਭੈ ਤੋਂ ਬਿਨਾਂ, ਡਰ ਤੋਂ ਬਿਨਾਂ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ।
ਭਗਤ ਬਿਨਾਂ ਨਾ ਗਿਆਨ ਅਵਲੋਏ,
ਔਰ ਭਗਤੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਭੈ ਬਿਨਾਂ ਭਗਤੀ ਨਹੀਂ, ਔਰ ਭਗਤੀ ਬਿਨਾਂ ਗਿਆਨ ਨਹੀਂ।
ਗਿਆਨ ਬਿਨਾਂ ਮੁਕਤੀ ਕਿਵ ਪਾਏ,
ਦੱਸੋ ਗਿਆਨ ਬਿਨਾਂ ਮੁਕਤੀ ਕਿਵੇਂ ਮਿਲੇਗੀ। ਇਸ ਕਰਕੇ ਸਾਰੀ ਸ਼ੁਰੂਆਤ ਜਿਹੜੀ ਹੈ ਉਹ ਭੈ ਤੋਂ ਹੁੰਦੀ ਹੈ। ਭੈ ਬਿਨਾਂ ਭਗਤੀ ਨਹੀਂ, ਭਗਤੀ ਬਿਨਾਂ ਗਿਆਨ ਨਹੀਂ, ਤੇ ਗਿਆਨ ਬਿਨਾਂ ਮੁਕਤੀ ਨਹੀਂ।
ਮੁਕਤ ਬਿਨਾਂ ਨਾ ਆਨੰਦ ਸਮਾਏ,
ਤੇ ਮੁਕਤੀ ਤੋਂ ਬਿਨਾਂ ਇਹ ਆਨੰਦ ਚ ਨਹੀਂ ਸਮਾ ਸਕਦਾ। ਜਿਹੜੀ ਪਰਮ ਆਨੰਦ ਦੀ ਅਵਸਥਾ ਹੈ ਉਹ ਮੁਕਤੀ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ, ਮੁਕਤੀ ਬਿਨਾਂ ਆਨੰਦ ਵਿੱਚ ਨਹੀਂ ਸਮਾ ਸਕਦਾ।
ਕਾਰਨ ਕਾਰਜ ਸ਼੍ਰਿੰਖਲ ਇਹ,
ਕਾਰਨ ਕਾਰਜ ਦੀ ਸ਼੍ਰਿੰਖਲਾ ਹੈ, ਏਦਾਂ ਇਹ ਬੰਨੇ ਹੋਏ। ਇਹ ਕਾਰਨ ਭੈ ਹੈ ਤੇ ਕਾਰਜ ਪਰਮੇਸ਼ਰ ਦੀ ਭਗਤੀ ਤੇ ਗਿਆਨ ਹੈ। ਏਦਾਂ ਇਹ ਕਾਰਨ ਤੇ ਕਾਰਜ ਦੀ ਸ਼੍ਰਿੰਖਲਾ ਜਿਹੜੀ ਹੈ, ਸੰਗਲੀ ਹੈ, ਉਹ ਇਸ ਤਰ੍ਹਾਂ ਬੱਧੀ ਹੋਈ ਹੈ।
ਗੁਰਬਾਣੀ ਭੈ ਤੇ ਸੁਖ ਲੇ,
ਗੁਰਬਾਣੀ ਦੇ ਭੈ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਬਿਨ ਭੈ ਭਗਤ ਨਾ ਜਗਤ ਤਰਾਵੇ,
ਬਿਨਾਂ ਪਰਮੇਸ਼ਰ ਦੇ ਭੈ ਤੋਂ, ਗੁਰਬਾਣੀ ਦੇ ਭੈ ਤੋਂ ਔਰ ਭਗਤੀ ਤੋਂ ਬਿਨਾਂ ਇਸ ਜਗਤ ਤੋਂ ਨਹੀਂ ਤਰਿਆ ਜਾ ਸਕਦਾ, ਇਸ ਸੰਸਾਰ ਤੋਂ ਨਹੀਂ ਤਰਿਆ ਜਾ ਸਕਦਾ।
ਤੀਰਥ ਵਰਤ ਜਗ ਜੋਗ ਕਮਾਵੇ,
ਭਾਵੇਂ ਜਿੰਨੇ ਮਰਜ਼ੀ ਤੀਰਥਾਂ ਤੇ ਜਾ ਲਵੇ ਤੇ ਭਾਵੇਂ ਜਿੰਨੇ ਮਰਜ਼ੀ ਕੋਈ ਵਰਤ ਰੱਖ ਲਵੇ। ਅੱਜ ਵੀ ਕਈ ਮਾਈਆਂ ਨੇ ਰੱਖੇ ਹੋਣੇ ਨੇ ਵਰਤ, ਖਾਲਸਾ ਜੀ, ਮਹਾਰਾਜ ਜੀ ਦੇ ਬਚਨ ਨੇ ਛੋੜੈ ਅੰਨ ਕਰੈ ਪਾਖੰਡ, ਨਾ ਸੁਹਾਗਣ ਨਾ ਹੋਏ ਰੰਡ। ਕਹਿੰਦੇ ਉਹ ਨਾ ਸੁਹਾਗਣਾ ਵਿੱਚ ਆ ਤੇ ਨਾ ਰੰਡੀਆਂ ਚ, ਨਾ ਵਿਧਵਾਵਾਂ ਵਿੱਚ। ਜਿਹੜੇ ਅੰਨ ਛੱਡ ਕੇ ਪਖੰਡ ਕਰਦੇ ਜੀ, ਅਸੀਂ ਵਰਤ ਰੱਖਿਆ ਤੇ ਇਹਦੇ ਨਾਲ ਕੀ ਹੋਵੇਗਾ ਜੀ? ਸਾਡੇ ਪਤੀ ਦੀ ਆਯੂ ਲੰਬੀ ਹੋਵੇਗੀ। ਕਈਆਂ ਨੇ ਗੁੱਸਾ ਕਰਨਾ ਹੁਣ ਮੈਂ ਕਹਿ ਰਿਹਾ, ਪਰ ਕਰੀ ਜਾਣ, ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ। ਮੇਰਾ ਕੰਮ ਹੈ ਸੁਚੇਤ ਕਰਨਾ, ਇਹ ਸਿੱਖਾਂ ਦਾ ਕੰਮ ਨਹੀਂ, ਸਿੱਖਾਂ ਦੀਆਂ ਬਹੁ ਬੇਟੀਆਂ ਦਾ ਕੰਮ ਨਹੀਂ ਵਰਤ ਰੱਖਣੇ। ਸਿੱਖਾਂ ਦਾ ਵਰਤ ਤਾਂ ਸਦਾ ਦਾ ਹੀ ਹੈ, ਅਲਪ ਆਹਾਰ ਸੁਲਭ ਸੀ ਨਿੰਦਰਾ। ਪਹਿਲਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ 3-4 ਕਿਲੋ ਰਾਸ਼ਨ ਪਹਿਲਾਂ ਭਰ ਲਿਆ ਹੋਣਾ ਪੇਟ, 2 ਸੇਰ ਤਾਂ ਰਾਸ਼ਨ ਸਵੇਰੇ ਖਾ ਲਿਆ ਹੋਣਾ। ਆ ਹੁਣ ਸ਼ਾਮ ਨੂੰ ਮੈਂ ਰਸਤੇ ਵਿੱਚ ਆਉਂਦਾ ਸੀ, ਉੱਥੇ ਵੀ 5-10 ਮਾਈਆਂ ਇਕੱਠੀਆਂ ਹੋ ਕੇ ਬੈਠੀਆਂ ਕਥਾ ਸੁਣਾ ਰਹੀਆਂ ਸੀ। ਕਿਉਂ ਸੁਣਾ ਰਹੀਆਂ ਸੀ? ਇੱਕ ਦੂਜੇ ਨੂੰ ਵੀ ਹੁਣ ਵੀ ਕੁਝ ਖਾ ਲਈਏ, ਸ਼ਾਮ ਦਾ ਟਾਈਮ ਵੀ ਕਥਾ ਕਿਹੜੀ ਪਤਾ ਨੀ ਕਿਹੜੀ ਸੁਣਾਉਂਦੇ ਨੇ, ਕੋਈ ਕਹਾਣੀ ਜੀ ਸੁਣਾਉਂਦੇ ਇੱਕ ਦੂਜੇ ਨੂੰ, ਉਹ ਹੁਣ ਖਾ ਲੈਣਾ। ਮੁੜ ਕੇ ਸ਼ਾਮ ਨੂੰ ਜਦੋਂ ਚੰਦਰਮਾ ਚੜ੍ਹਨਾ ਤੇ ਚੰਨ ਬਾਅਦ ਵਿੱਚ ਚੜ੍ਹਨਾ, 3-4 ਸੇਰ ਰਾਸ਼ਨ ਫੇਰ ਖਾ ਲੈਣਾ। ਵਰਤ ਕਾਹਦਾ? ਏਦਾਂ ਦਾ ਵਰਤ ਰੱਖਣ ਨਾਲ ਜ਼ਿੰਦਗੀ ਨਹੀਂ ਲੰਮੀ ਹੁੰਦੀ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਥੋੜਾ ਖਾਣਾ ਥੋੜਾ ਸੋਣਾ, ਜ਼ਿੰਦਗੀ ਆਪੇ ਲੰਮੀ ਹੋ ਜਾਏਗੀ। ਇਹ ਵਰਤ ਰੱਖੋ ਜੇ ਰੱਖਣਾ। ਇਹ ਵਰਤ ਜਿਹੜੇ ਨੇ ਰੱਖੇ ਹੋਏ, ਚਾਹੇ ਕਰਵਾ ਚੌਥ ਦੇ ਨੇ, ਚਾਹੇ ਸੋਮਵਾਰ ਦਾ ਵਰਤ ਹੈ, ਚਾਹੇ ਕੋਈ ਇਕਾਦਸ਼ੀ ਦਾ ਵਰਤ ਹੈ, ਇਹ ਵਰਤਾਂ ਨਾਲ ਸਾਨੂੰ ਕੋਈ ਵਾਹ ਵਾਸਤਾ ਨਹੀਂ ਹੋਣਾ ਚਾਹੀਦਾ। ਸਾਡਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ। ਖਾਲਸੇ ਦਾ, ਖਾਲਸੇ ਦੀ ਸਿਰਫ ਵੇਸ਼ ਭੂਸਾ ਜਾਂ ਬਾਹਰ ਦਾ ਜਿਹੜਾ ਸਰੂਪ ਹੈ, ਇਹੀ ਵੱਖਰਾ ਨਿਰਾਲਾ ਨਹੀਂ ਹੈ। ਖਾਲਸਾ ਕਰਨੀ ਕਰਕੇ ਵੀ ਨਿਰਾਲਾ ਹੈ। ਕਰਨੀ ਅਸੀਂ ਉਹਨਾਂ ਵਾਲੀ ਬ੍ਰਾਹਮਣਾਂ ਵਾਲੀ ਫੜ ਲਈ ਤੇ ਫਿਰ ਸਾਡੇ ਵਿੱਚ ਤੇ ਬ੍ਰਾਹਮਣਾਂ ਚ ਕੀ ਫਰਕ ਹੈ? ਕਲਗੀਧਰ ਦੇ ਬਚਨ ਨੇ, ਜਾਬੇ ਗਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜਦੋਂ ਇਹ ਬ੍ਰਾਹਮਣਾਂ ਦੀ ਪ੍ਰਤੀਤ ਕਰੇਗਾ, ਬ੍ਰਾਹਮਣਾਂ ਵਾਲੇ ਕਰਮ ਕਾਂਡ ਕਰੇਗਾ, ਫਿਰ ਨੀ ਮੈਂ ਇਹਦੀ ਪ੍ਰਤੀਤ ਕਰਦਾ, ਫਿਰ ਇਹ ਮੇਰਾ ਖਾਲਸਾ ਹੀ ਨਹੀਂ ਹੋ ਸਕਦਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਇਹ ਨਿਆਰਾ ਰਹੇਗਾ, ਉਦੋਂ ਤੱਕ ਮੈਂ ਇਹਨੂੰ ਸਾਰਾ ਤੇਜ ਦਿਆਂਗਾ, ਰਾਜ ਪ੍ਰਤਾਪ ਦਿਆਂਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਭਾਵੇਂ ਕੋਈ ਤੀਰਥਾਂ ਤੇ ਜਾਈ ਜਾਵੇ, ਭਾਵੇਂ ਕੋਈ ਵਰਤ ਰੱਖੀ ਜਾਏ, ਤੇ ਭਾਵੇਂ ਕੋਈ ਯੱਗ ਕਰੀ ਜਾਵੇ, ਤੇ ਭਾਵੇਂ ਕੋਈ ਯੋਗ ਕਮਾਈ ਜਾਵੇ, ਜੇ ਗੁਰਬਾਣੀ ਦਾ ਭੈ ਤੇ ਭਗਤੀ ਨਹੀਂ ਹਿਰਦੇ ਚ ਧਾਰਨ ਕੀਤੀ ਹੋਈ, ਤੇ ਗੁਰਬਾਣੀ ਦੇ ਭੈ ਤੇ ਭਗਤੀ ਤੋਂ ਬਿਨਾਂ ਇਹਦੀ ਮੁਕਤੀ ਨਹੀਂ ਹੋ ਸਕਦੀ, ਤੇ ਮੁਕਤੀ ਤੋਂ ਬਿਨਾਂ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਜੋ ਗੁਰ ਭਗਤ ਸੋ ਸਿੱਖ ਹੈ ਮੇਰਾ,
ਜਿਹੜਾ ਗੁਰੂ ਦਾ ਭਗਤ ਹੈ ਮਹਾਰਾਜ ਕਹਿੰਦੇ, ਉਹ ਮੇਰਾ ਸਿੱਖ ਹੈ। ਜਿਹੜਾ ਕਰਵਾ ਚੌਥਾਂ ਦਾ ਭਗਤ ਹੈ, ਜਿਹੜਾ ਕਿਸੇ ਦੇਵੀ ਦਾ ਭਗਤ ਹੈ, ਕਿਸੇ ਦੇਵਤੇ ਦਾ ਭਗਤ ਹੈ, ਉਹ ਮੇਰਾ ਸਿੱਖ ਨਹੀਂ। ਸਤਿਗੁਰੂ ਕਹਿੰਦੇ, ਜਿਹੜਾ ਗੁਰੂ ਦਾ ਭਗਤ ਹੈ ਨਾ, ਗੁਰੂ ਨਾਨਕ ਦਾ, ਉਹ ਮੇਰਾ ਸਿੱਖ ਹੈ, ਜਿਹੜਾ ਸਿਰਫ ਗੁਰੂ ਨਾਨਕ ਦੀ ਪੂਜਾ ਕਰਦਾ।
ਗੁਰਬਾਣੀ ਪੈ ਤਿਸੈ ਕਨੇਰਾ,
ਜਿਹਦੇ ਅੰਦਰ ਗੁਰਬਾਣੀ ਦਾ ਭੈ ਹੈ, ਬਹੁਤ ਅਧਿਕ ਕਨੇਰਾ ਕਹਿੰਦੇ ਨੇ ਬਹੁਤੇ ਨੂੰ, ਬਹੁਤਾ ਭੈ ਜਿਹਦੇ ਅੰਦਰ ਸਿਰਫ ਗੁਰਬਾਣੀ ਦਾ ਹੈ।
ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ।
ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਗੁਰਬਾਣੀ ਦਾ ਭੈ ਨਹੀਂ ਰੱਖਿਆ, ਔਰ ਜਿਹੜੇ ਗੁਰਬਾਣੀ ਦਾ ਅਦਬ ਨਹੀਂ ਰੱਖਦੇ, ਅਦਬ, ਉਹ ਮੇਰਾ ਸਿੱਖ ਹੀ ਨਹੀਂ ਹੈ। ਸਪਸ਼ਟ ਲਫਜਾਂ ਚ ਮਹਾਰਾਜ ਜੀ ਕਹਿ ਰਹੇ ਨੇ, ਜਾਨੋ ਸੋ ਸਿੱਖ ਨਾਹੀਂ ਹਮਾਰਾ, ਉਹ ਸਾਡਾ ਸਿੱਖ ਹੀ ਨਹੀਂ ਜਿਹੜਾ ਗੁਰਬਾਣੀ ਦਾ ਭੈ ਅਦਬ ਨਹੀਂ ਰੱਖਦਾ। ਘਰ ਚ ਪ੍ਰਕਾਸ਼ ਹੁੰਦਾ, ਇਹ ਆਪ ਕੁਝ ਕਰੀ ਫਿਰਦਾ। ਕਈ ਸੱਜਣਾਂ ਨੇ ਆਪਣੇ ਘਰਾਂ ਚ ਪ੍ਰਕਾਸ਼ ਕੀਤੇ ਨੇ, ਉੱਥੇ ਹੀ ਮਾੜੀਆਂ ਬਿਰਤੀਆਂ, ਉੱਥੇ ਹੀ ਸ਼ਰਾਬ ਪੀਵੀ ਜਾਂਦੇ ਨੇ, ਉੱਥੇ ਹੀ ਰਾਕਸ਼ੀ ਬਿਰਤੀ ਕਰੀ ਜਾਂਦੇ ਨੇ, ਤੇ ਉੱਤੇ ਕੋਠੇ ਤੇ ਪ੍ਰਕਾਸ਼ ਕੀਤਾ ਹੁੰਦਾ ਘਰ ਵਿੱਚ। ਐਸੇ ਘਰਾਂ ਚ ਵੀ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਜਿੱਥੇ ਇਹਨਾਂ ਚੀਜ਼ਾਂ ਦਾ ਸੇਵਨ ਹੁੰਦਾ। ਸਤਿਗੁਰਾਂ ਦੀ ਬਾਣੀ ਦਾ ਭੈ ਰੱਖਣਾ ਅਦਬ ਸਤਿਕਾਰ, ਇਹ ਨਹੀਂ ਆਪ ਤੂੰ ਏਸੀ ਕਮਰੇ ਚ ਬੈਠਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੌੜੀ ਦੇ ਥੱਲੇ ਕੀਤਾ ਹੋਇਆ, ਜਿੱਥੇ ਪੌੜੀ ਦੇ ਥੱਲੇ ਸਟੋਰ ਜਿਹਾ ਬਣਾਇਆ ਇੱਕ ਨਿਕਾ ਜਿਹਾ, ਉੱਥੇ ਪ੍ਰਕਾਸ਼ ਕੀਤਾ। ਕਿਉਂ ਭਾਈ, ਤੇਰੇ ਵਾਸਤੇ ਵਧੀਆ ਕਮਰਾ ਤੇ ਸਤਿਗੁਰਾਂ ਵਾਸਤੇ ਪੌੜੀ ਥੱਲੇ ਜਗ੍ਹਾ ਰਹਿ ਗਈ ਹੈ। ਤੈਨੂੰ ਕਹਿੰਦੇ ਆਖਿਆ ਤੂੰ ਘਰ ਚ ਪ੍ਰਕਾਸ਼ ਕਰ, ਗੁਰਦੁਆਰੇ ਆ ਕੇ ਗੁਰੂ ਦੇ ਦਰਸ਼ਨ ਕਰ ਲਿਆ ਕਰ। ਆਪਣੀਆਂ ਸਹੂਲਤਾਂ ਵਾਸਤੇ ਵੀ ਸਾਨੂੰ ਗੁਰਦੁਆਰੇ ਨਾ ਜਾਣਾ ਪਏ, ਘਰ ਚ ਹੀ ਪ੍ਰਕਾਸ਼ ਕਰ ਲਈ। ਮੈਂ ਘਰਾਂ ਵਿੱਚ ਪ੍ਰਕਾਸ਼ ਦਾ ਵਿਰੋਧੀ ਨਹੀਂ ਹਾਂ, ਪਰ ਘਰ ਦੇ ਵਿੱਚ ਅਦਬ ਹੋਵੇ, ਸਤਿਕਾਰ ਹੋਵੇ, ਉੱਥੇ ਪ੍ਰਕਾਸ਼ ਹੋਣਾ ਚਾਹੀਦਾ। ਇਹ ਨਹੀਂ ਕਿ ਪੌੜੀ ਥੱਲੇ ਹੀ ਪ੍ਰਕਾਸ਼ ਕਰ ਲਓ, ਉੱਤੇ ਪੌੜੀਆਂ ਤੇ ਪੈਰ ਰੱਖ ਕੇ ਚੜੀ ਉਤਰੀ ਜਾਂਦੇ ਨੇ, ਥੱਲੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ। ਫਿਰ ਬੇਅਦਬੀ ਹੁੰਦੀ ਹੈ ਨਾ ਗੁਰੂ ਸਾਹਿਬ ਦੀ, ਫਿਰ ਇਹਦੇ ਨਾਲੋਂ ਤਾਂ ਚੰਗਾ ਤੁਸੀਂ ਸਤਿਗੁਰਾਂ ਦਾ ਪ੍ਰਕਾਸ਼ ਕਰੋ ਹੀ ਨਾ। ਫਿਰ ਜਦੋਂ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਕਈ ਗੁਰਮੁਖ ਪਿਆਰੇ, ਉਦੋਂ ਵੀ ਉਹ ਅਦਬ ਸਤਿਕਾਰ ਜੋ ਸਤਿਗੁਰਾਂ ਨੂੰ ਦੇਣਾ ਚਾਹੀਦਾ ਨਹੀਂ ਦੇ ਸਕਦੇ। ਰਿਸ਼ਤੇਦਾਰਾਂ ਦੀ ਅਹਿਮੀਅਤ ਜ਼ਿਆਦਾ ਹੁੰਦੀ ਹੈ ਵੀ ਸਾਕ ਸੰਬੰਧੀ ਆਏ ਨੇ, ਉਹਨਾਂ ਨੂੰ ਸੰਭਾਲ ਲਈਏ, ਗੁਰੂ ਸਾਹਿਬ ਦੀ ਕੋਈ ਪਰਵਾਹ ਨਹੀਂ ਹੁੰਦੀ, ਕੋਈ ਫਿਕਰ ਨਹੀਂ ਹੁੰਦਾ। ਜਿਹੜਾ ਗੁਰੂ ਦਾ ਭੈ ਤੇ ਅਦਬ ਨਹੀਂ ਰੱਖਦਾ, ਗੁਰੂ ਹਰਿ ਰਾਏ ਸਾਹਿਬ ਕਹਿੰਦੇ ਉਹ ਸਾਡਾ ਸਿੱਖ ਨਹੀਂ ਹੈ, ਉਹ ਸਾਡਾ ਸਿੱਖ ਨਹੀਂ ਹੋ ਸਕਦਾ।
ਇਨ ਸਤਿਗੁਰ ਤੇ ਸੁਣੇ ਉਪਦੇਸ਼,
ਇਹ ਉਪਦੇਸ਼ ਗੁਰੂ ਹਰਿ ਰਾਏ ਸਾਹਿਬ ਦਾ ਸਿੱਖਾਂ ਨੇ ਸੁਣਿਆ।
ਲਖਿਓ ਮਹਾਤਮ ਸ਼ਬਦ ਵਿਸ਼ੇਸ਼,
ਵਿਸ਼ੇਸ਼ ਕਰਕੇ ਸ਼ਬਦ ਦਾ ਮਹਾਤਮ ਸਿੱਖਾਂ ਨੇ ਜਾਣਿਆ।
ਹੱਥ ਜੋੜ ਬੰਦਤ ਕਰ ਦੋਏ,
ਹੱਥ ਜੋੜ ਕੇ ਬੰਦਨਾ ਕਰਨ ਲੱਗੇ।
ਸਿਰ ਧਰ ਕਰ ਗੁਰ ਪਦ ਅਰਬਿੰਦ,
ਉਹ ਦੋਵੇਂ ਸਿੱਖ ਜਿਹੜੇ ਕੀਰਤਨ ਕਰਦੇ ਆਉਂਦੇ ਸੀ, ਉਹਨਾਂ ਨੇ ਵੀ ਸਤਿਗੁਰਾਂ ਨੂੰ ਮੱਥਾ ਟੇਕਿਆ।
ਸ਼੍ਰੀ ਸਤਿਗੁਰ ਕੀ ਜੀ ਕਰਨਾ ਕਰੇ,
ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਸਤਿਗੁਰੂ ਜੀ ਸਾਡੇ ਤੇ ਕਰਨਾ ਕਰੋ, ਰਹਿਮਤ ਕਰੋ।
ਸ਼੍ਰੀ ਮੁਖ ਤੇ ਬੋ ਇਹੀ ਉਚਰੀ ਹੈ,
ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਇਹ ਵਰ ਬਖਸ਼ੋ, ਸਾਨੂੰ ਇਹ ਵਰਦਾਨ ਦਿਓ।
ਹੋਏ ਗੁਰਬਾਣੀ ਕੋ ਭੈ ਪ੍ਰਾਪਤ,
ਸਾਨੂੰ ਗੁਰਬਾਣੀ ਦਾ ਭੈ ਪ੍ਰਾਪਤ ਹੋਵੇ, ਵਰ ਸਾਨੂੰ ਬਖਸ਼ੋ, ਅਸੀਂ ਗੁਰਬਾਣੀ ਦਾ ਭੈ ਤੇ ਗੁਰਬਾਣੀ ਦਾ ਡਰ ਰੱਖੀਏ।
ਇਸ ਤੇ ਮੁਕਤੀ ਕੋ ਦਰ ਜਾਪਤ,
ਇਹਦੇ ਨਾਲ ਮੁਕਤੀ ਦਾ ਦਰ ਦਰਵਾਜਾ ਪ੍ਰਾਪਤ ਹੁੰਦਾ ਹੈ।
ਬਸੋ ਰਿਦੇ ਮੈਂ ਮਾਇਸ ਕੇਰੀ, ਕਰੈ ਬ੍ਰਿੰਦ ਕਰਮਨ ਕੀ ਬੇਰੀ,
ਮਹਾਰਾਜ ਸਾਡੇ ਹਿਰਦੇ ਵਿੱਚ ਗੁਰਬਾਣੀ ਦਾ ਭੈ ਵਸ ਜੇ, ਜਿਹੜੀ ਕਰਮਾਂ ਦੀ ਬੇੜੀ ਨੂੰ ਕੱਟਣ ਵਾਲੀ ਹੈ।
ਸੁਣ ਪ੍ਰਸੰਨ ਬੇ ਸ਼੍ਰੀ ਹਰ ਰਾਏ,
ਸੁਣ ਕੇ ਗੁਰੂ ਹਰਿ ਰਾਏ ਸਾਹਿਬ ਜੀ ਬੜੇ ਪ੍ਰਸੰਨ ਹੋਏ।
ਦੀਨ ਸਬਰ ਬਾਣੀ ਪੈ ਭਾਏ,
ਮਹਾਰਾਜ ਜੀ ਨੇ ਵਰ ਦਿੱਤਾ, ਭਾਈ ਸਿੱਖੋ ਤੁਹਾਡੇ ਹਿਰਦੇ ਚ ਗੁਰਬਾਣੀ ਦਾ ਭੈ ਤੇ ਡਰ ਬਣੇ,
ਗੁਰ ਉਪਦੇਸ਼ ਜਾਏ ਮਨ ਜਾਗੇ।
ਮਹਾਰਾਜ ਜੀ ਕਹਿੰਦੇ ਗੁਰੂ ਦੇ ਉਪਦੇਸ਼ ਵਿੱਚ ਜਿਨ੍ਹਾਂ ਦਾ ਮਨ ਲੱਗਾ ਹੈ,
ਕੋਟ ਜਨਮ ਕੇ ਸੋਵਤ ਜਾਗੇ,
ਕਰੋੜਾਂ ਜਨਮਾਂ ਦੇ ਸੁੱਤੇ ਹੋਏ ਜਾਗ ਪੈਂਦੇ ਨੇ ਜਿਨ੍ਹਾਂ ਦਾ ਮਨ ਗੁਰਬਾਣੀ ਵਿੱਚ ਗੁਰ ਸ਼ਬਦ ਵਿੱਚ ਲੱਗਾ।
ਮਨ ਜਾਗੇ ਕੀ ਇਹ ਨਿਸ਼ਾਨੀ,
ਹੁਣ ਪੁੱਛੋ ਬਈ ਮਨ ਜਾਗੇ ਦੀ ਨਿਸ਼ਾਨੀ ਕੀ ਹੈ, ਤੇ ਗੁਰੂ ਹਰਿ ਰਾਏ ਸਾਹਿਬ ਜੀ ਕਹਿੰਦੇ ਮਨ ਜਾਗੇ ਦੀ ਇਹ ਨਿਸ਼ਾਨੀ ਹੈ,
ਪ੍ਰਿਆ ਲੱਗੈ ਉਰ ਸਤਿਗੁਰ ਬਾਣੀ।
ਆਹਾ, ਗੁਰੂ ਦੀ ਬਾਣੀ ਬੜੀ ਪਿਆਰੀ ਲੱਗਣ ਲੱਗ ਪੈਂਦੀ, ਬੜੀ ਮਿੱਠੀ ਲੱਗਦੀ ਹੈ ਗੁਰਬਾਣੀ। ਜਿਨ੍ਹਾਂ ਦੇ ਮਨ ਜਾਗੇ ਹੋਏ ਨੇ ਨਾ, ਜਾਗੇ ਹੋਏ ਮਨਾਂ ਦੀ ਨਿਸ਼ਾਨੀ, ਉਹਨਾਂ ਨੂੰ ਬਾਣੀ ਬੜੀ ਪਿਆਰੀ ਲੱਗਦੀ, ਉਹਨਾਂ ਨੂੰ ਗੁਰਬਾਣੀ ਨਾਲ ਬੜਾ ਪਿਆਰ ਹੈ।
ਧੰਨ ਸਿੱਖ ਜਿਨ ਕੇ ਉਰ ਭਾਈ,
ਧੰਨ ਹਨ ਉਹ ਸਿੱਖ ਜਿਨ੍ਹਾਂ ਦੇ ਹਿਰਦਿਆਂ ਨੂੰ ਗੁਰਬਾਣੀ ਭਾਉਂਦੀ ਹੈ।
ਸਮਸਲਤਾ ਮਨ ਮੀਨ ਬਣਾਏ,
ਜਿਨ੍ਹਾਂ ਦੇ ਮਨ ਜਿਵੇਂ ਦਰਿਆ ਵਿੱਚ ਮੱਛੀ ਮਿਲੀ ਰਹਿੰਦੀ ਹੈ, ਏਦਾਂ ਜਿਨ੍ਹਾਂ ਦਾ ਮਨ ਬਾਣੀ ਵਿੱਚ ਮਿਲਿਆ ਰਹਿੰਦਾ, ਉਹ ਸਿੱਖ ਧੰਨ ਹਨ।
ਪਰਮ ਸਿੱਖ ਜਿਨ ਕੋ ਮਨ ਕਾਨਨ,
ਪਰਮ ਸਿੱਖ ਨੇ ਜਿਨ੍ਹਾਂ ਦੇ ਮਨ ਰੂਪੀ ਬਨ ਵਿੱਚ
ਵਿਚਰੈ ਨਿਤ ਗੁਰ ਸ਼ਬਦ ਪਛਾਨਨ,
ਗੁਰੂ ਦੇ ਸ਼ਬਦ ਦਾ ਬੱਬਰ ਸ਼ੇਰ ਜਿਨ੍ਹਾਂ ਦੇ ਮਨ ਰੂਪੀ ਜੰਗਲ ਵਿੱਚ ਸਦਾ ਫਿਰਦਾ ਰਹਿੰਦਾ। ਕਹਿਣ ਤੋਂ ਭਾਵ ਜਿਨ੍ਹਾਂ ਦੇ ਮਨ ਚ ਗੁਰਬਾਣੀ ਵਸਦੀ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਕਾ ਸ਼ਬਦ ਵਸਦਾ ਹੈ।
ਭਗਤ ਵਿਰਾਗ ਗਿਆਨ ਗੁਣ ਘਨੇ,
ਪੰਚਾਨਨ
ਪਰਮ ਸਿੱਖ ਜਿਨ ਕੇ ਮਨ ਕਾਨਨ, ਵਿਚਰੈ ਨਿਤ ਗੁਰ ਸ਼ਬਦ ਪਛਾਨਨ, ਤਾਰੇ ਭਰਮ ਭਿਰਿਓ ਨਰ ਡੋਲਾ ਡੋਲੈ।
ਕਹਿੰਦੇ ਜਿਹੜਾ ਭਰਮ ਦਾ ਤਾਲਾ ਭਿੜਿਆ ਹੋਇਆ ਨਾ, ਉਹ ਫਿਰ ਭਰਮ ਦਾ ਤਾਲਾ ਜਿਹੜਾ ਹੈ
ਗੁਰਬਾਣੀ ਤਾਰੀ ਸੰਗ ਖੋਲੇ,
ਗੁਰਬਾਣੀ ਦੀ ਚਾਬੀ ਨਾਲ ਖੁੱਲਦਾ ਹੈ। ਗੁਰਬਾਣੀ ਚਾਬੀ ਹੈ, ਕੁੰਜੀ ਹੈ, ਤੇ ਭਰਮ ਦਾ ਤਾਲਾ ਗੁਰਬਾਣੀ ਦੀ ਕੁੰਜੀ ਨਾਲ ਖੁੱਲਦਾ ਹੈ।
ਭਗਤ ਵਿਰਾਗ ਗਿਆਨ ਗੁਣ ਘਨੇ,
ਭਗਤੀ ਵਿਰਾਗ ਤੇ ਗਿਆਨ ਦੇ ਗੁਣਾਂ ਨਾਲ ਭਰੀ ਹੋਈ ਹੈ ਬਾਣੀ।
ਪ੍ਰਵਿਸ਼ਿਆ ਕੋ ਛਿੱਟ ਸੋ ਤਬ ਚੁਣੇ,
ਕਹਿੰਦੇ ਉਹ ਇਹੋ ਜਿਹੇ ਕੋਠੇ ਵਿੱਚ ਪ੍ਰਵੇਸ਼ ਕਰਦਾ ਜਿਹੜਾ ਇਸ ਤਰ੍ਹਾਂ ਇਸ ਬਾਣੀ ਨੂੰ ਚੁਣਦਾ ਹੈ।
ਸਤਿਗੁਰ ਬਾਣੀ ਚੰਦਨ ਮਾਵਨ,
ਸਤਿਗੁਰਾਂ ਦੀ ਬਾਣੀ ਬਾਵਨ ਚੰਦਨ ਵਾਂਗਰ ਹੈ।
ਮਨ ਦਾਸਨ ਤੁਰੁ ਕਰੈ ਸੁਖਾਮਨ,
ਸਿੱਖਾਂ ਦੇ ਮਨ ਰੂਪੀ ਦਰਖਤਾਂ ਨੂੰ ਵੀ ਚੰਦਨ ਬਣਾ ਦੇਣ ਵਾਲੀ ਹੈ ਬਾਣੀ।
ਜਿਸ ਕੇ ਭਾਗ ਪੂਰਬ ਲੇ ਜਾਗੈ ਗੁਰਬਾਣੀ ਤਿਸ ਮਿੱਠੀ ਲਾਗੈ,
ਜਿਹਦੇ ਪੂਰਬਲੇ ਜਨਮਾਂ ਦੇ ਭਾਗ ਜਾਗ ਪੈਂਦੇ ਨੇ ਉਹਨਾਂ ਨੂੰ ਗੁਰਬਾਣੀ ਮਿੱਠੀ ਲੱਗਦੀ ਹੈ।
ਬਿਨਾਂ ਭਾਗ ਤੇ ਲਖੈ ਨਾ ਕੋਈ,
ਬਿਨਾਂ ਭਾਗਾਂ ਤੋਂ ਨਹੀਂ ਕਿਸੇ ਨੂੰ ਗੁਰਬਾਣੀ ਦੀ ਮਹਿਮਾ ਦਾ ਪਤਾ ਲੱਗਦਾ।
ਕਿਸ ਕਲ ਬਿਖੈ ਪਾਏ ਗਤ ਸੋ ਕਿਮ ਕਲ ਬਿਖੈ ਪਾਏ ਗਤ ਸੋਏ,
ਉਹਨੂੰ ਕਿਵੇਂ ਇਸ ਕਲਯੁਗ ਵਿੱਚ ਮੁਕਤੀ ਪ੍ਰਾਪਤ ਹੋ ਸਕਦੀ ਹੈ।
ਇਮ ਸਤਿਗੁਰ ਦੇ ਦੇ ਉਪਦੇਸ਼,
ਇਹਨਾਂ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਸਿੱਖਾਂ ਦੇ ਉਪਦੇਸ਼, ਸਿੱਖਾਂ ਨੂੰ ਉਪਦੇਸ਼ ਦੇ ਕੇ
ਦਾਸਨ ਕੀ ਸ਼ਰੇ ਚਾਹਤ,
ਔਰ ਆਪਣੇ ਦਾਸਾਂ ਦੀ ਵਿਸ਼ੇਸ਼ ਕਰਕੇ ਚਾਹਨਾ ਮਹਾਰਾਜ ਜੀ ਉਹਨਾਂ ਦੀ ਸ਼ਰੇ ਚਾਹੁੰਦੇ ਹਨ।
ਇੱਕ ਦਿਨ ਚੰਚਲ ਚੜੇ ਤੁਰੰਗ,
ਇਸੇ ਤਰ੍ਹਾਂ ਇੱਕ ਦਿਨ ਦਾ ਬਚਨ ਹੈ। ਗੁਰੂ ਹਰ ਰਾਏ ਸਾਹਿਬ ਘੋੜੇ ਤੇ ਸਵਾਰ ਹੋਏ,
ਗਏ ਵਹਿਰ ਬੋ ਸੰਗਤ ਸੰਗ,
ਸੰਗਤ ਬਹੁਤ ਸੀ ਨਾਲ, ਸਤਿਗੁਰੂ ਜੀ ਬਾਹਰ ਨੂੰ ਚੱਲ ਪਏ।
ਚਲਤ ਚਲਤ ਐਸੇ ਥਲ ਪਾਇਓ,
ਚਲਦਿਆਂ ਚਲਦਿਆਂ ਇਹੋ ਜੀ ਜਗ੍ਹਾ ਤੇ ਪਹੁੰਚੇ ਹਨ।
ਉਤੋਂ ਉਤੰਗ ਦੇਖ ਮਨ ਪਾਇਓ,
ਬੜਾ ਉੱਚਾ ਜਿਹਾ ਟਿੱਲਾ ਸੀ ਪਹਾੜ ਦਾ, ਸਤਿਗੁਰਾਂ ਨੂੰ ਬੜਾ ਚੰਗਾ ਲੱਗਾ। ਉੱਥੇ ਤਾਈ ਮਹਾਰਾਜ ਜੀ ਉੱਪਰ ਘੋੜਾ ਲੈ ਗਏ।
ਉੱਚੇ ਪਰਬਤ ਦਿਸਕੇ ਤੀਰ,
ਬੜਾ ਉੱਚਾ ਪਰਬਤ ਸੀ, ਉਹਦੇ ਦੇ ਨਾਲ ਨਾਲ ਹੋਰ ਵੀ ਕੁਝ ਉੱਚੇ ਪਰਬਤ ਹਨ, ਪਹਾੜ ਹਨ।
ਪਹੁੰਚੇ ਤੈਲੇ ਸੰਗਤ ਪੀਰ,
ਉੱਥੇ ਆਪਣੇ ਨਾਲ ਸੰਗਤ ਨੂੰ ਨਾਲ ਲੈ ਕੇ ਪਹੁੰਚੇ ਨੇ ਸਤਿਗੁਰੂ ਜੀ।
ਥਲ ਅਰੂਢ ਤੇ ਸਤਿਗੁਰ ਠਾਂਡੇ,
ਮਹਾਰਾਜ ਜੀ ਉੱਤੇ ਘੋੜੇ ਤੋਂ ਲੱਥ ਕੇ ਨਾ ਉੱਚੇ ਪਹਾੜ ਦੀ ਚੋਟੀ ਤੇ ਜਾ ਖਲੋਤੇ।
ਸਿੱਖ ਵੀ ਖਰੇ ਪ੍ਰੇਮ ਕੋ ਗਾਡੇ,
ਸਤਿਗੁਰਾਂ ਦੇ ਸਿੱਖ ਵੀ ਮਹਾਰਾਜ ਜੀ ਨਾਲ ਪ੍ਰੇਮ ਚ ਭਿੱਜੇ ਹੋਏ ਖਲੋਤੇ ਰਹੇ।
ਕਾਲ ਜਬ ਬੀਤਿਓ ਤਹਾਂ,
ਕਾਫੀ ਸਮਾਂ ਮਹਾਰਾਜ ਜੀ ਨੂੰ ਖਲੋਤਿਆਂ ਬੀਤ ਗਿਆ।
ਸੰਗਤ ਭਈ ਬਿਸਮ ਔਰ ਮਹਾ,
ਸਾਰੀ ਸੰਗਤ ਬੜੀ ਹੈਰਾਨ ਹੋ ਰਹੀ ਹੈ ਕਿ ਸਤਿਗੁਰੂ ਜੀ ਅੱਜ ਕਿਉਂ ਖੜੇ ਨੇ ਇੱਥੇ, ਅਚਾਨਕ ਖਲੋਤੇ ਕੀ ਵੇਖ ਰਹੇ ਨੇ।
ਸਖਤ ਚਰਨ ਸਭ ਕੇ ਹੋਏ ਗਏ,
ਇੰਨਾ ਚਿਰ ਖਲੋਤੇ ਰਹੇ ਵੀ ਸਾਰਿਆਂ ਦੀਆਂ ਲੱਤਾਂ ਪੀੜ ਹੋਣ ਲੱਗ ਪਈਆਂ ਖਲੋਤਿਆਂ ਦੀਆਂ।
ਹੱਥ ਜੋੜ ਤਾਂ ਬੁਝਦ ਭਏ,
ਫਿਰ ਹੱਥ ਜੋੜ ਕੇ ਸਿੱਖ ਗੁਰੂ ਹਰ ਰਾਏ ਸਾਹਿਬ ਨੂੰ ਪੁੱਛਣ ਲੱਗੇ।
ਸ਼੍ਰੀ ਸਤਿਗੁਰ ਜੀ ਅੰਤਰ ਜਾਮੀ, ਸੇਵਕ ਸ਼੍ਰੇ ਦੇ ਤੈ ਸਵਾਮੀ।
ਕਹਿਣ ਲੱਗੇ, ਹੇ ਸਤਿਗੁਰੂ ਅੰਤਰ ਜਾਮੀ ਜੀ, ਤੁਸੀਂ ਆਪਣੇ ਸੇਵਕਾਂ ਨੂੰ ਮੁਕਤੀ ਪ੍ਰਦਾਨ ਕਰਦੇ ਹੋ,
ਕੌਣ ਪ੍ਰਯੋਜਨ ਹੀ ਆ ਖੜੇ।
ਮਹਾਰਾਜ ਇੱਥੇ ਆਪ ਜੀ ਅੱਜ ਕਿਉਂ ਖੜੇ ਹੋ, ਇੰਨਾ ਚਿਰ ਹੋ ਗਿਆ ਇੱਥੇ ਖਲੋਤਿਆਂ ਨੂੰ।
ਮੈਂ ਫੁਲਵਾੜੀ ਫੁੱਲਨ ਖੇੜੇ,
ਇੱਥੇ ਕੋਈ ਫੁਲਵਾੜੀ ਨਹੀਂ ਖੇੜੀ ਹੋਈ ਫੁੱਲਾਂ ਦੀ ਵੀ ਜਿਹੜੀ ਵੇਖ ਰਹੇ ਹੋ।
ਸੈਲ ਨਿਕਟ ਹੈ ਸੈਲ ਨ ਆਨ,
ਨੇੜੇ ਪਹਾੜ ਹੀ ਨੇ ਮਹਾਰਾਜ, ਹੋਰ ਕੋਈ ਬਹੁਤੇ ਵੱਡੇ ਪਹਾੜ ਵੀ ਕੋਈ ਨਹੀਂ।
ਦੇਖਤ ਕਿਰਪਾ ਨਿਦਾਨ,
ਮਹਾਰਾਜ ਇੱਥੇ ਖਲੋਤੇ ਕੀ ਵੇਖ ਰਹੇ ਹੋ, ਹੇ ਕਿਰਪਾ ਨਿਦਾਨ ਜੀ ਕੀ ਵੇਖ ਰਹੇ ਹੋ।
ਖਰੇ ਹੁਣ ਕੋ ਕਾਰਨ ਔਰ,
ਆਪ ਜੀ ਦਾ ਇੱਥੇ ਖਲੋਣ ਦਾ ਕੀ ਕਾਰਨ, ਕੋਈ ਹੋਰ ਕਾਰਨ ਹੈ।
ਐਨ ਬਿਲੋਕਤ ਹਮ ਇਸ ਠੌਰ,
ਸਾਨੂੰ ਤਾਂ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਇੱਥੇ ਖਲੋਣ ਦਾ, ਜੋ ਆਪ ਜੀ ਖਲੋਤੇ ਹੋ।
ਯਾ ਤੇ ਸਭ ਸੰਗਤ ਬਿਸਮਾਏ, ਕਹਿ ਅਰਜ਼ੀ ਮਰਜ਼ੀ ਜਿਸ ਪਾਏ,
ਇਸ ਕਰਕੇ ਸਾਰੀ ਸੰਗਤ ਦੀ ਅਰਜ਼ੀ ਆਪ ਦੇ ਚਰਨਾਂ ਵਿੱਚ ਕਿ ਆਪ ਜੀ ਦੀ ਕੀ ਮਰਜ਼ੀ ਹੈ ਅੱਜ, ਕਿ ਆਪ ਜੀ ਇੱਥੇ ਖਲੋਤੇ ਅੱਜ ਕੀ ਵੇਖ ਰਹੇ ਹੋ। ਮਹਾਰਾਜ ਸਾਨੂੰ ਤਾਂ ਕੁਝ ਨਜ਼ਰ ਨਹੀਂ ਪਿਆ ਆਉਂਦਾ।
ਸੁਣ ਕਰ ਬੋਲੇ ਸ਼੍ਰੀ ਹਰ ਰਾਏ,
ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ।
ਸੁਣੋ ਸਿੱਖ ਸੰਗਤ ਸਮਝਾਏ,
ਮਹਾਰਾਜ ਜੀ ਕਹਿੰਦੇ ਸੰਗਤ ਜੀ ਸੁਣੋ।
ਜਗ ਤਾਰਨ ਸ਼੍ਰੀ ਨਾਨਕ ਬਾਬਾ, ਖੰਡ ਪਖੰਡਨ ਸ਼ੋਰ ਸ਼ਰਾਬਾ,
ਜਗਤ ਨੂੰ ਤਾਰਨ ਆਏ ਗੁਰੂ ਨਾਨਕ ਸਾਹਿਬ ਜੀ, ਜੋ ਜਗਤ ਗੁਰ ਬਾਬਾ ਹਨ। ਜਿਨ੍ਹਾਂ ਨੇ ਪਖੰਡ ਦਾ ਖੰਡਨ ਕਰਕੇ ਸ਼ੋਰ ਸ਼ਰਾਬਾ ਸੀ ਜਿਹੜਾ ਉਹਦਾ ਨਾਸ ਕੀਤਾ, ਖੰਡਨ ਕੀਤਾ।
ਭਰਿਓ ਜਹਾਜ਼ ਤੈਨੂੰ ਜੋ ਭਾਰਾ,
ਉਹਨਾਂ ਨੇ ਜਿਹੜਾ ਸਿੱਖੀ ਦਾ ਜਹਾਜ਼ ਭਰਿਆ, ਸਿੱਖੀ ਦਾ ਜਹਾਜ਼ ਤਿਆਰ ਕੀਤਾ।
ਭਰਿਓ ਭਰਮਰ ਮੈਂ ਭਰਮਤ ਉਦਾਰਾ,
ਉਹ ਜਹਾਜ਼ ਭਰਮਣ ਘੇਰੀ ਚ ਪੈ ਗਿਆ। ਜਿਹੜਾ ਜਹਾਜ਼ ਉਹਨਾਂ ਤਿਆਰ ਕੀਤਾ ਸੀ ਨਾ ਗੁਰੂ ਨਾਨਕ ਸਾਹਿਬ ਨੇ, ਉਹ ਭਰਮਣ ਘੇਰੀ ਵਿੱਚ ਗੋਲ ਚੱਕਰੀ ਚ ਫਸ ਗਿਆ ਹੈ।
ਕੱਟ ਪਹੁੰਚਿਓ ਮਗ ਛੂਟ ਗਇਓ,
ਉਹ ਕਿਨਾਰੇ ਤੇ ਨਹੀਂ ਪਹੁੰਚ ਰਿਹਾ, ਰਸਤਾ ਉਹਦਾ ਭਟਕ ਗਿਆ ਹੈ।
ਖੰਡ ਖੰਡ ਹੋਏ ਨਿਆਰੋ ਭਇਓ,
ਜਹਾਜ਼ ਟੁਕੜੇ ਟੁਕੜੇ ਹੁੰਦਾ ਸਾਨੂੰ ਨਜ਼ਰ ਆ ਰਿਹਾ। ਜਿਹੜਾ ਜਹਾਜ਼ ਉਹਨਾਂ ਤਿਆਰ ਕੀਤਾ ਨਾ ਸਿੱਖੀ ਦਾ, ਉਹ ਜਹਾਜ਼ ਗੁਰੂ ਨਾਨਕ ਸਾਹਿਬ ਦਾ ਬਣਾਇਆ ਟੁਕੜੇ ਟੁਕੜੇ ਹੋ ਗਿਆ।
ਜੁਦੇ ਜੁਦੇ ਸਗਰੇ ਹੋਏ ਗਏ,
ਸਾਰੇ ਵੱਖਰੇ ਵੱਖਰੇ ਹੋ ਗਏ ਨੇ, ਸਾਰਿਆਂ ਨੇ ਆਪਣੇ ਆਪਣੇ ਮਤ ਫਰਕੇ ਚਲਾ ਲਏ ਨੇ।
ਖਰੇ ਭਵਨ ਕੋ ਅਵਗਟ ਲਏ,
ਉਸੇ ਭਰਵਣ ਘੇਰੀ ਦੇ ਵਿੱਚ ਅਵਗਟ ਨੂੰ ਪ੍ਰਾਪਤ ਹੋ ਰਹੇ ਨੇ।
ਕੋ ਦੁਰਪੰਥ ਪਰੇ ਬਹਿ ਜਾਤੇ,
ਕਈ ਔਖੇ ਰਸਤਿਆਂ ਤੇ ਚੱਲ ਕੇ ਬਹਿੰਦੇ ਜਾ ਰਹੇ ਨੇ।
ਕੋ ਕੋ ਕੰਠੇ ਆਨ ਲਗਾਤੇ,
ਕਈ ਕਈ ਆ ਕੇ ਕੰਢੇ ਤੇ ਲੱਗਦੇ ਹਨ।
ਆਪ ਆਪ ਓਏ ਸਭ ਕੋ ਗਏ,
ਸਾਰੇ ਆਪੋ ਆਪਣੇ ਭਰਮ ਦੇ ਵਿੱਚ ਪਏ ਹੋਏ ਨੇ।
ਤਿਸ ਕੋ ਹਮ ਅਬ ਦੇਖਤ ਪਏ,
ਉਹਨੂੰ ਵੇਖ ਰਹੇ, ਉਹ ਜਹਾਜ਼ ਵੇਖ ਰਹੇ ਆ ਗੁਰੂ ਨਾਨਕ ਦਾ ਬਣਾਇਆ ਹੋਇਆ, ਜਿਹੜਾ ਟੁਕੜੇ ਟੁਕੜੇ ਹੋ ਗਿਆ, ਵੱਖੋ ਵੱਖਰਾ ਹੋ ਗਿਆ, ਸਭ ਨੂੰ ਆਪੋ ਧਾਪੀ ਪਈ ਹੋਈ ਆ, ਉਹ ਅਸੀਂ ਵੇਖ ਰਹੇ ਹਾਂ।
ਸੁਣ ਕਰ ਬਚਨ ਭਿਅੰਕਰ ਗੁਰ ਕੇ,
ਸਤਿਗੁਰਾਂ ਦੇ ਬਚਨ ਬੜੇ ਭਿਅੰਕਰ ਸਨ, ਸੰਗਤ ਨੇ ਜਦੋਂ ਇਹ ਬਚਨ ਸੁਣੇ,
ਸਿੱਖਣ ਕੋ ਉਰ ਤਬ ਬਹੁ ਧੜਕੇ,
ਸਿੱਖਾਂ ਦੇ ਹਿਰਦੇ ਧੜਕਣ ਲੱਗ ਪਏ ਬਚਨ ਸੁਣ ਕੇ, ਕਿ ਗੁਰੂ ਹਰਿਰਾਏ ਸਾਹਿਬ ਜੀ ਇਹ ਕੀ ਕਹਿ ਰਹੇ ਨੇ।
ਭਏ ਦੀਨ ਪਨਤੇ ਪੁਨ ਬਿਨਤੇ,
ਦੀਨ ਹੋ ਕੇ ਸਿੱਖ ਕਹਿਣ ਲੱਗੇ,
ਸ੍ਰੀ ਗੁਰ ਭਈ ਸਬਨ ਕੀ ਬਿਨਤੇ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ।
ਭੇਵ ਨਾ ਪਾਏ ਸਕੈ ਕਿਆ ਆਸ਼ਾ,
ਆਪ ਜੀ ਦੇ ਨਾ ਕਈ ਬਚਨਾਂ ਦਾ ਸਾਨੂੰ ਭੇਦ ਨੀ ਪਤਾ ਲੱਗ ਰਿਹਾ ਕਿ ਕਿਸ ਆਸ਼ੇ ਕਰਕੇ ਕਹਿ ਰਹੇ ਹੋ।
ਸਮਝਾਵੋ ਇਹ ਕਰੋ ਪ੍ਰਕਾਸ਼,
ਕਿਰਪਾ ਕਰਕੇ ਸਮਝਾਵੋ ਕਿ ਆਪ ਜੀ ਕੀ ਕਹਿਣਾ ਚਾਹੁੰਦੇ ਹੋ।
ਜਿਮ ਦਾਸਨ ਤੇ ਸਮਝੀ ਜਾਏ,
ਜਿਹੜੀ ਦਾਸਾਂ ਨੂੰ ਸਾਰਿਆਂ ਸੇਵਕਾਂ ਨੂੰ ਗੱਲ ਸਮਝ ਵਿੱਚ ਆ ਜਾਏ,
ਇਸ ਪ੍ਰਕਾਰ ਦਿਓ ਹਮੋ ਬਤਾਏ,
ਉਸੇ ਤਰ੍ਹਾਂ ਕਿਰਪਾ ਕਰਕੇ ਬਤਾਓ, ਦੱਸਣਾ ਕਰੋ।
ਕਿਰਪਾ ਸਿੰਧ ਸੁਣ ਕੇ ਮੁਸਕਾਏ, ਪੋ ਸਿੱਖੋ ਬੂਝੋ ਇਸ ਭਾਏ।
ਮਹਾਰਾਜ ਜੀ ਸੁਣ ਕੇ ਮੁਸਕਰਾ ਪਏ ਤੇ ਕਹਿੰਦੇ, ਸਿੱਖੋ ਤੁਸੀਂ ਜੋ ਇਸ ਤਰੀਕੇ ਨਾਲ ਪੁੱਛ ਰਹੇ ਹੋ,
ਸਿੱਖ ਸੇਵਕ ਅਬ ਭੁੱਲ ਗਏ ਹੈ।
ਸੁਣੋ, ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਹੁਣ ਸਿੱਖ ਸੇਵਕ ਨੇ ਨਾ, ਉਹ ਭੁੱਲ ਗਏ ਨੇ, ਗੁਰੂ ਨਾਨਕ ਦੇ ਸਿਧਾਂਤ ਤੋਂ ਵੱਖਰੇ ਹੋ ਰਹੇ ਨੇ।
ਬੱਡ ਭੁਲਾਮਨ ਬਿਖੇ ਪਏ ਐ,
ਭੁੱਲਣ ਘੇਰੀਆਂ ਵਿੱਚ, ਭੰਮਣ ਘੇਰੀਆਂ ਵਿੱਚ ਪੈ ਗਏ ਨੇ, ਭੁਲਾਵਣ ਵਿੱਚ ਲੱਗੇ ਹੋਏ ਨੇ।
ਅਰਥ ਲੋਭ ਕੋ ਬਸੀ ਪਰੇ ਐ,
ਲੋਭ ਦੇ ਵਸ ਪੈ ਗਏ ਨੇ, ਪਦਾਰਥਾਂ ਦੇ ਵਸ ਪੈ ਗਏ ਨੇ, ਲਾਲਚ ਉਹਨਾਂ ਦੇ ਹਿਰਦਿਆਂ ਚ ਆ ਗਿਆ ਹੈ।
ਪਾਖੰਡਨ ਕੀ ਪੂਜ ਕਰੇ ਐ,
ਪਖੰਡ ਦੀ ਪੂਜਾ ਕਰਨ ਲੱਗ ਪਏ ਨੇ, ਪਖੰਡ ਦਾ ਖੰਡਨ ਕੀਤਾ ਗੁਰੂ ਨਾਨਕ ਨੇ, ਤੇ ਹੁਣ ਇਹਨਾਂ ਸਿੱਖਾਂ ਨੇ ਵੀ ਪਖੰਡ ਕਰਨੇ ਸ਼ੁਰੂ ਕਰ ਦਿੱਤੇ ਨੇ।
ਕਾਚੇ ਪਾਚੇ ਗੁਰੂ ਕਹਾ ਮੈਂ,
ਕੱਚੇ ਪਿੱਲੇ ਵੀ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਹਨ।
ਤਨਕ ਸਿੱਧ ਜਗ ਮੈਂ ਦਿਖਰਾ ਮੈਂ,
ਥੋੜੀ ਜਿੰਨੀ ਕਰਾਮਾਤ ਜਗਤ ਵਿੱਚ ਵਿਖਾਉਂਦੇ ਤੇ ਆਪਣੀ ਪੂਜਾ ਕਰਾਉਣ ਲੱਗ ਪੈਂਦੇ ਰਾਮ ਰਾਏ ਤੇ ਧੀਰਮਲ ਵਰਗੇ।
ਕਾਚੀ ਮਤ ਕੇ ਹੋਏ ਤਿੰਨ ਪਾਛੇ,
ਜਿਹੜੇ ਕੱਚੀ ਮਤ ਵਾਲੇ ਨੇ ਉਹ ਉਹਨਾਂ ਦੇ ਪਿੱਛੇ ਲੱਗਦੇ ਹਨ, ਉਹਨਾਂ ਦੇ ਪਿੱਛੇ ਚੱਲਦੇ ਨੇ।
ਚਲੈ ਕੁਮਗਨੇ ਪ੍ਰਾਪਤ
ਰਸਤਿਆਂ ਤੇ ਚੱਲਦੇ, ਉਹਨਾਂ ਨੂੰ ਮਾਰਗ ਦੀ ਪ੍ਰਾਪਤੀ ਨਹੀਂ ਹੁੰਦੀ।
ਸਤ ਮਤ ਤਿਆਗੇ ਤੈ ਅਨੁਰਾਗੇ,
ਸੱਚੇ ਮਤ ਦਾ ਤਿਆਗ ਕਰਕੇ ਹੋਰ ਹੀ ਮਤਾਂ ਦੇ ਅਨੁਰਾਗੀ ਬਣੇ ਫਿਰਦੇ ਨੇ।
ਕਾਚੇ ਸੰਗਤ ਕੀ ਮੈਂ ਲਾਗੇ,
ਸੱਚੇ ਦੀ ਸੰਗਤ ਵਿੱਚ ਲੱਗ ਗਏ ਨੇ, ਜੁੜ ਗਏ ਨੇ।
ਤਜ ਕਰ ਭਗਤ ਕੁਮਾਰਗ ਚੱਲੇ,
ਭਗਤੀ ਨੂੰ ਛੱਡ ਦਿੱਤਾ ਤੇ ਕੁਮਾਰਗਾਂ ਤੇ ਚੱਲ ਪਏ ਨੇ।
ਕਿਸ ਪ੍ਰਕਾਰ ਪ੍ਰਾਪਤ ਹੋਏ ਭਲੇ,
ਉਹਨਾਂ ਨੂੰ ਕਿਵੇਂ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ।
ਜਿਸ ਤੇ ਮੰਤਰ ਕਰੇ ਮੁਖ ਜਾਪ,
ਜਿਸ ਦੇ ਜਿਹੜਾ ਜਿਹੜਾ ਮੰਤਰ ਉਹਨਾਂ ਨੂੰ ਮਿਲਦਾ ਉਹਦਾ ਹੀ ਜਾਪ ਕਰਨ ਲੱਗ ਪੈਂਦੇ ਨੇ।
ਹੁਣ ਨਿੰਦੈ ਤਿੰਨ ਮੂਰਖ ਆਪ,
ਫਿਰ ਆਪ ਹੀ ਨਿੰਦਾ ਕਰਨ ਲੱਗ ਪੈਂਦੇ ਨੇ ਮੂਰਖਾਂ ਵਾਂਗਰ।
ਇਮ ਜਹਾਜ਼ ਭੋਰੀ ਪਰ ਫੁੱਟਿਓ,
ਇਹ ਤਾਂ ਜਹਾਜ਼ ਉਸ ਭੋਰੀ ਤੇ ਆ ਕੇ ਫੁੱਟ ਗਿਆ, ਟੁੱਟ ਗਿਆ ਹੈ।
ਜਦੋਂ ਜਦੋਂ ਪਾਚਬ ਹੂੰ ਟੁੱਟਿਓ,
ਜੁਦਾ ਜੁਦਾ ਹੋ ਗਿਆ, ਵੱਖੋ ਵੱਖਰਾ ਹੋ ਗਿਆ ਸਾਰਾ ਜਹਾਜ਼, ਏਕਤਾ ਨਹੀਂ ਰਹੀ।
ਸੁਣ ਗੁਰ ਬਾਕ ਸਿੱਖ ਬਿਸਮਾਏ, ਕਿਤਕ ਕਾਲ ਧਰਮੋ ਨ ਬਿਤਾਏ।
ਕੁਝ ਸਮਾਂ ਸਿੱਖ ਸੁਣ ਕੇ ਚੁੱਪ ਕਰ ਗਏ, ਕੁਝ ਸਮਾਂ ਤਾਂ ਚੁੱਪ ਧਾਰਨ ਕਰਕੇ ਹੀ ਬਤੀਤ ਕੀਤਾ।
ਬੌਰ ਸਮਝ ਕਰ ਗੁਰੂ ਪ੍ਰਤਾਪ,
ਸਤਿਗੁਰਾਂ ਦਾ ਪ੍ਰਤਾਪ ਸਮਝ ਕਰਕੇ,
ਬੋਲੀ ਸੰਗਤ ਛੋਰ ਸੰਤਾਪ,
ਸੰਤਾਪ ਛੱਡ ਕੇ ਸਿੱਖ ਬੋਲੇ ਕਹਿਣ ਲੱਗੇ,
ਸ਼੍ਰੀ ਪ੍ਰਭੋ ਤੁਮੋ ਬਖਸ਼ਣ ਹਾਰੇ, ਭਵਜਲ ਤੇ ਨਿਜ ਸਿੱਖ ਉਧਾਰੇ।
ਹੇ ਪ੍ਰਭੂ ਜੀ, ਤੁਸੀਂ ਭਵਜਲ ਤੋਂ ਆਪਣੇ ਸਿੱਖਾਂ ਨੂੰ ਉਭਾਰਨ ਵਾਲੇ ਹੋ, ਰੱਖਣ ਵਾਲੇ ਹੋ।
ਵੱਡ ਕਸੂਰ ਸੰਗਤ ਮੈਂ ਭਇਓ,
ਜੇ ਸੰਗਤ ਵਿਚ ਏਦਾਂ ਦਾ ਵੱਡਾ ਕਸੂਰ ਆਣ ਪਿਆ ਹੈ।
ਸ੍ਰੀ ਮੁਖ ਜੁਤੇ ਜੋ ਸੁਨਾਮ ਨਕੀਓ,
ਜੋ ਆਪ ਜੀ ਨੇ ਆਪਣੇ ਮੁਖਾਰਬਿੰਦ ਚੋਂ ਦੱਸਿਆ ਹੈ।
ਨਿਜ ਜਹਾਜ਼ ਕਬ ਮੇਲੋ ਇਹੋ,
ਮਹਾਰਾਜ ਆਪਣੇ ਇਸ ਜਹਾਜ਼ ਨੂੰ ਮੇਲੋਗੇ ਕਦੋਂ? ਜੇ ਟੁੱਟ ਗਿਆ ਇਹ ਜਹਾਜ਼ ਤਾਂ ਇਹਨੂੰ ਮੇਲੋਗੇ ਕਦੋਂ ਇਸ ਜਹਾਜ਼ ਨੂੰ?
ਜਦੋਂ ਜਦੋਂ ਕੋਈ ਇਸ ਬਿਦ ਰਹੇ,
ਮਹਾਰਾਜ ਜੁਦਾ ਜੁਦਾ ਕਿੰਨੀ ਕੁ ਦੇਰ ਰਹੇਗਾ, ਕਦੋਂ ਇਹਨੂੰ ਮੇਲੋਗੇ?
ਤੁਮਰੇ ਨਾਮ ਲਾਜ ਤੁਮੀ ਕੋ,
ਮਹਾਰਾਜ ਤੁਹਾਡਾ ਨਾਂ ਹੈ, ਜਹਾਜ਼ ਤਾਂ ਤੁਹਾਡਾ ਹੀ ਸਦੀਨਾ, ਇਸ ਕਰਕੇ ਲਾਜ ਵੀ ਤੁਹਾਨੂੰ ਹੈ।
ਕਰੋ ਕਿੰਨੇ ਸੰਗਤ ਕੋ ਨੀਕੋ,
ਮਹਾਰਾਜ ਇਸ ਜਹਾਜ਼ ਨੂੰ ਇਕੱਠਾ ਕਰੋਗੇ ਵੀ ਕਿ ਨਹੀਂ ਕਰੋਗੇ?
ਭਗਤ ਖਜ਼ਾਨੇ ਬਖਸ਼ੋ ਸਦਾ,
ਮਹਾਰਾਜ ਆਪਣੇ ਸੇਵਕਾਂ ਨੂੰ ਭਗਤੀ ਦੇ ਖਜ਼ਾਨੇ ਬਖਸ਼ੋ ਸਦਾ।
ਗਈ ਬਹੋੜ ਹੋ ਜਦ ਕਦਾ,
ਗਈ ਗਈ ਹੈ, ਚਲੀ ਗਈ ਹੈ, ਤੇ ਬਹੋੜ ਮੋੜ ਕੇ ਲੈ ਆਓ ਆਪਣੇ ਸੇਵਕਾਂ ਦੀ ਲਾਜ ਨੂੰ।
ਸਰਬ ਭਾਂਤ ਸਮਰੱਥ ਗੁਸਾਈ,
ਇਹ ਗੁਸਾਈ ਤੁਸੀਂ ਸਰਬ ਭਾਂਤ ਕਰਕੇ ਸਮਰੱਥ ਹੋ।
ਕਾਰਨ ਕਰਨ ਸੋ ਅਧਿਕ ਬਤਾਏ,
ਕਰਾਵਣ ਹਾਰ ਹੋ ਵਡਿਆਈ ਦੇ ਮਾਲਕ ਹੋ ਸਤਿਗੁਰੂ ਜੀ।
ਬੇਨਤੀ ਸੁਣ ਕੇ ਸ਼੍ਰੀ ਅਰ ਰਾਏ, ਬੋਲੇ ਸਭ ਕੋ ਬਾਤ ਸੁਣਾਏ।
ਜਦੋਂ ਸਿੱਖਾਂ ਦੀ ਬੇਨਤੀ ਸੁਣੀ ਤੇ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ,
ਕਿਤਕ ਸਮੇਂ ਪਰ ਹੈ ਅਸਰੂਰਾ,
ਮਹਾਰਾਜ ਕਹਿੰਦੇ ਕੁਝ ਸਮਾਂ ਤਾਂ ਇਹ ਰੋਲਾ ਰਹੇਗਾ।
ਵਿਗੜ ਜਾਏ ਸਭ ਠੋਰਾ ਠੋਰਾ,
ਥੋੜਾ ਥੋੜਾ ਵਿਗਾੜ ਪੈਦਾ ਹੋਵੇਗਾ, 22 ਮੰਜੀਆਂ ਵੀ ਲੱਗਣਗੀਆਂ, ਪਖੰਡੀ ਗੁਰੂ ਆਪਣੇ ਆਪ ਨੂੰ ਕਹਾਉਣਗੇ।
ਆਦਮ ਸੰਦ ਸਿੱਖ ਬਿਰਮਾਏ,
ਜਿਹੜੇ ਮਸੰਦ ਨੇ ਉਹ ਸੰਗਤ ਨੂੰ ਭਰਮਾਣਗੇ, ਗੁਮਰਾਹ ਕਰਨਗੇ।
ਗਰਬ ਲੋਭ ਕੋ ਬਸ ਪਰ ਜਾਏ,
ਮਸੰਦ ਵੀ ਧਨ ਦੇ ਲਾਲਚੀ ਤੇ ਲੋਭੀ ਬਣ ਜਾਣਗੇ।
ਸੰਗਤ ਭੁੱਲੇ ਇਨਕੋ ਦੇਖ,
ਮਸੰਦਾਂ ਨੂੰ ਵੇਖ ਕੇ ਸੰਗਤ ਵੀ ਭੁੱਲ ਜਾਏਗੀ, ਭਰਮ ਚ ਪੈ ਜਾਏਗੀ।
ਨਿਜ ਨਿਜ ਮੈਂ ਹੰਕਾਰ ਵਿਸ਼ੇਸ਼,
ਸਾਰਿਆਂ ਵਿਚ ਆਪੋ ਆਪਣਾ ਹੰਕਾਰ ਹੋਵੇਗਾ।
ਤਬ ਦਸਮੋ ਮੈਂ ਤਰੋ ਸਰੀਰ, ਦੇਗ ਤੇਗ ਕੋ ਤਨੀ ਗਹੀਰ,
ਪਰ ਦਸਵੇਂ ਜਾਮੇ ਚ ਮੈਂ ਇਸ ਜਹਾਜ਼ ਨੂੰ ਇਕੱਠਾ ਕਰਾਂਗਾ, ਜਦੋਂ ਮੈਂ ਦਸਵਾਂ ਜਾਮਾ ਧਾਰਾਂਗਾ ਔਰ ਦੇਗ ਤੇ ਤੇਗ ਦਾ ਧਨੀ ਹੋਵਾਂਗਾ।
ਦੁਸ਼ਟ ਪਖੰਡੀ ਕਰੋ ਵਿਨਾਸ,
ਦੁਸ਼ਟ ਤੇ ਪਖੰਡੀ ਨੇ ਉਹਨਾਂ ਦਾ ਨਾਸ ਕਰਾਂਗਾ, ਇਹਨਾਂ ਮਸੰਦਾਂ ਨੂੰ ਤੇਲ ਪਾ ਪਾ ਸਾੜਾਂਗਾ।
ਸੰਤ ਮਹੰਤ ਹੋਏ ਪ੍ਰਕਾਸ਼,
ਔਰ ਮਹਾਂਪੁਰਖਾਂ ਸਾਧੂਆਂ ਦਾ ਪ੍ਰਕਾਸ਼ ਹੋਵੇਗਾ।
ਤਬ ਜਹਾਜ਼ ਮੈਂ ਕਰੋ ਇਕੱਤਰ, ਪ੍ਰਗਟ ਹੋਏ ਗੋ ਪੰਥ ਪਵਿੱਤਰ,
ਫਿਰ ਮੈਂ ਇਸ ਜਹਾਜ਼ ਨੂੰ ਇਕੱਠਾ ਕਰਾਂਗਾ ਔਰ ਮੇਰਾ ਪਵਿੱਤਰ ਪੰਥ ਖਾਲਸਾ ਪ੍ਰਗਟ ਹੋਵੇਗਾ।
ਦੰਡ ਉਚਿਤ ਕੋ ਦੇ ਹੈ ਦੰਡ,
ਜਿਹੜਾ ਦੰਡ ਦੇ ਉਚਿਤ ਹੋਵੇਗਾ ਨੂੰ ਦੰਡ ਦਿੱਤਾ ਜਾਏਗਾ।
ਜਾਣੇ ਸਤਗੁਰ ਏਕ ਅਖੰਡ,
ਇੱਕ ਸਤਗੁਰਾਂ ਨੂੰ ਜਾਣੇਗਾ ਮੇਰਾ ਪੰਥ ਖਾਲਸਾ।
ਫੂਟੇ ਟੂਟੇ ਜੋ ਤਬ ਹੋਏ, ਇਸ ਜਹਾਜ਼ ਪਰ ਚੜ੍ਹੇ ਸੋਏ,
ਜਿਹੜੇ ਹੁਣ ਫੁੱਟ ਟੁੱਟ ਜਾਣਗੇ ਉਹ ਉਸ ਵਕਤ ਜਿਹੜੇ ਫਿਰ ਪੰਥ ਦਾ ਜਹਾਜ਼ ਜਦੋਂ ਮੈਂ ਤਿਆਰ ਕਰਾਂਗਾ ਉਸ ਜਹਾਜ਼ ਤੇ ਜਿਹੜੇ ਚੜਨਗੇ ਉਹਨਾਂ ਦਾ ਪਾਰ ਉਤਾਰਾ ਹੋਵੇਗਾ।
ਭਵ ਸਾਗਰ ਤੇ ਪਾਰ ਉਤਾਰੋ,
ਉਹਨਾਂ ਨੂੰ ਮੈਂ ਭਵ ਸਾਗਰ ਤੋਂ ਪਾਰ ਉਤਾਰਾਂਗਾ।
ਆਪਣੀ ਸੰਗਤ ਸਗਲ ਸੰਭਾਲੋ,
ਮੈਂ ਆਪਣੀ ਸਾਰੀ ਸੰਗਤ ਨੂੰ ਸੰਭਾਲਾਂਗਾ।
ਭਗਤ ਇਕੰਗੀ ਭਜਨ ਆਧਾਰੋ,
ਇੱਕ ਭਗਤ ਪਰਮਾਤਮਾ ਦੀ ਇਕੰਗੀ ਭਗਤ ਤੇ ਭਜਨ ਦਾ ਆਧਾਰ ਦਿਆਂਗਾ।
ਹੋਏ ਮੇਰੇ ਦਾਸ ਅਪਾਰੇ,
ਬੜੇ ਸੇਵਕ ਮੇਰੇ ਦਾਸ ਹੋਣਗੇ।
ਭਰ ਭਰ ਪੂਰ ਕਰੋ ਸਭ ਪਾਰ,
ਪੂਰਾਂ ਦੇ ਪੂਰ ਭਰ ਭਰ ਕੇ ਪਾਰ ਉਤਾਰਾਂਗਾ।
ਪ੍ਰਗਟਾਵੋ ਅਸ ਪੰਥ ਉਦਾਰ,
ਇਹੋ ਜਿਹਾ ਪੰਥ ਪ੍ਰਗਟਾਵਾਂਗਾ ਪ੍ਰਗਟ ਕਰਾਂਗਾ।
ਸੁਣ ਸਤਿਗੁਰ ਕੇ ਬਾਕ ਸੁਹਾਏ,
ਸਤਿਗੁਰਾਂ ਦੇ ਬਚਨ ਸਿੱਖਾਂ ਨੇ ਸੁਣੇ,
ਸੰਗਤ ਸੁਣ ਸਕਲ ਹਰ ਖਾਏ,
ਸਾਰੀ ਸੰਗਤ ਸੁਣ ਕੇ ਬੜੀ ਖੁਸ਼ ਹੋਈ ਪ੍ਰਸੰਨ ਹੋਈ।
ਧੰਨ ਧੰਨ ਸਤਿਗੁਰ ਗੁਰਬਾਨੀ, ਜਿਨ ਤੁਮ ਜਾਣੇ ਧੰਨ ਸੋ ਪ੍ਰਾਨੇ।
ਸਤਿਗੁਰੂ ਜੀ ਤੁਸੀਂ ਧੰਨ ਹੋ ਗੁਣਾਂ ਦੀ ਖਾਨ, ਜਿਨ੍ਹਾਂ ਨੇ ਤੁਹਾਨੂੰ ਜਾਣਿਆ ਉਹ ਧੰਨ ਹਨ।
ਪਦ ਅਰਬਿੰਦ ਬਿਲੰਦ ਤੁਮਾਰੇ,
ਆਪ ਜੀ ਦੇ ਜੋ ਪਵਿੱਤਰ ਪਾਵਨ ਚਰਨ ਕਮਲ ਹਨ,
ਧਰੈ ਧਿਆਨ ਤਿਨ ਕਸ਼ਟ ਨਿਵਾਰੇ,
ਜਿਹੜਾ ਤੁਹਾਡੇ ਚਰਨਾਂ ਦਾ ਧਿਆਨ ਧਾਰਦਾ ਉਹਦੇ ਕਸ਼ਟ ਤੁਸੀਂ ਨਿਵਾਰਦੇ ਹੋ।
ਕਿਨਕਾ ਕਰੀ ਬੰਦਨਾ ਬ੍ਰਿੰਦ, ਗੁਰ ਬਿਲੰਦ ਬਲੀ ਸ਼੍ਰੀ ਗੋਬਿੰਦ।
ਏਦਾਂ ਸਭ ਨੇ ਕਹਿ ਕੇ ਨਮਸਕਾਰ ਕੀਤੀ ਤੇ ਆਖਿਆ, ਹੇ ਗੁਰੂ ਹਰ ਰਾਏ ਸਾਹਿਬ ਧੰਨ ਹੋ, ਤੇ ਤੁਹਾਡਾ ਉਹ ਦਸਵਾਂ ਅਵਤਾਰ ਵੀ ਧੰਨ ਹੈ, ਦਸਵਾਂ ਰੂਪ ਵੀ ਧੰਨ ਹੈ, ਧੰਨ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ। ਸੋ ਸਤਿਗੁਰਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ